ਚਾਰੇ ਦਿਸ਼ਾਵਾਂ ਵਿੱਚ ਫਿਰੇ ਅਤੇ ਪਾਣੀ ਤੇ ਪਾਣੀ ਵਿੱਚ ਉਪਜਣ ਵਾਲੀਆਂ ਲਹਿਰਾਂ ਵੇਖੀ, ਜਿਵੇਂ ਸਮੁੰਦਰ ਦੇ ਹਰੇਕ ਕੋਨੇ ਵਿੱਚ ਵਸਦਾ ਹੋਇਆ ਜਲ ਤੇ ਉਹ ਜਲ ਤੋਂ ਪੈਦਾ ਹੋ ਰਹੀਆਂ ਲਹਿਰਾਂ, ਉਹਨਾਂ ਵਿੱਚ ਕੋਈ ਫਰਕ ਨਹੀਂ ਹੈ। ਇਸੇ ਤਰ੍ਹਾਂ ਮੇਰੇ ਤੇ ਮੇਰੇ ਖਾਲਸੇ ਵਿੱਚ ਕੋਈ ਫਰਕ ਨਹੀਂ ਹੈ। ਜਿੱਥੇ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਰਬਲੇ ਪ੍ਰਕਾਸ਼ ਗ੍ਰੰਥ ਦੇ ਵਿੱਚ ਗੁਰੂ ਕੇ ਖਾਲਸੇ ਦੀ ਮਹਾਨ ਮਹਿਮਾ ਕੀਤੀ ਹੈ, ਉੱਥੇ ਸੱਚੇ ਪਾਤਸ਼ਾਹ ਨੇ ਲਿਖਿਆ ਹੈ, ਗੁਰ ਭਗਤਾ ਰਾਮਦਾਸ ਭਏ। ਇਹ ਜਿਹੜਾ ਗੁਰੂ ਦਾ ਖਾਲਸਾ ਮੈਂ ਸਾਜਿਆ ਹੈ, ਇਹ ਗੁਰੂ ਰਾਮਦਾਸ ਸਾਹਿਬ ਜੀ ਦਾ ਭਗਤ ਆਦਿ ਕਾਲ ਤੋਂ ਹੋਇਆ ਹੈ। ਗੁਰੂ ਖਾਲਸਾ ਜੀ ਸਿੱਖ ਜਗਤ ਦੇ ਵਿੱਚ ਬਹੁਤ ਸਾਰੇ ਯੁੱਧ ਹੋਏ ਅਤੇ ਗੁਰੂ ਕੇ ਪੰਥ ਖਾਲਸੇ ਵਿੱਚੋਂ ਬਹੁਤ ਸਾਰੇ ਸ਼ਹੀਦਾਂ ਨੇ ਵੱਡੀਆਂ ਕੁਰਬਾਨੀਆਂ ਦਿੱਤੀਆਂ। ਗੌਰ ਦੇ ਨਾਲ ਵੇਖਿਆ ਜਾਵੇ ਆਦਿ ਕਾਲ ਤੋਂ ਹੀ ਜਿੰਨੀਆਂ ਕੁਰਬਾਨੀਆਂ ਹੋਈਆਂ ਨੇ, ਭਾਵੇਂ ਉਹ ਅਬਦਾਲੀ ਦਾ ਵੇਲਾ ਰਿਹਾ ਹੈ, ਭਾਵੇਂ ਜ਼ਕਰੀਆ ਖਾਨ ਦਾ ਵੇਲਾ ਰਿਹਾ ਹੈ, ਭਾਵੇਂ ਅਜੋਕੇ ਸਮੇਂ ਦੀਆਂ ਹਕੂਮਤਾਂ ਦਾ ਵੇਲਾ ਰਿਹਾ ਹੈ, ਕੁਰਬਾਨੀਆਂ ਗੁਰੂ ਰਾਮਦਾਸ ਸਾਹਿਬ ਜੀ ਦੀ ਆਬਰੂ ਇੱਜ਼ਤ ਨੂੰ ਬਹਾਲ ਰੱਖਣ ਵਾਸਤੇ ਹੋਈਆਂ ਨੇ। ਗੁਰੂ ਰਾਮਦਾਸ ਸਾਹਿਬ ਜੀ ਦੇ ਭੌਰੇ ਬਣ ਕਰਕੇ ਸਿੱਖ ਆਪਣੀਆਂ ਜਾਨਾਂ ਗੁਰੂ ਰਾਮਦਾਸ ਸਾਹਿਬ ਜੀ ਤੋਂ ਕੁਰਬਾਨ ਕਰਦੇ ਆਏ ਹਨ। ਗੁਰੂ ਖਾਲਸਾ ਜੀ ਇੱਕ ਪੂਰਨ ਗੁਰੂ ਦਾ ਸਿੱਖ 24 ਘੰਟਿਆਂ ਦੇ ਵਿੱਚ ਕਈ ਵਾਰ ਸਹਿਜ ਹੀ ਆਪਣੀ ਜ਼ਬਾਨ ਤੋਂ ਕਹਿੰਦਾ ਹੈ ਧੰਨ ਗੁਰੂ ਰਾਮਦਾਸ ਸਾਹਿਬ ਜੀ। ਸਿੱਖਾਂ ਦਾ ਕੇਂਦਰੀ ਅਸਥਾਨ ਗੁਰੂ ਰਾਮਦਾਸ ਸਾਹਿਬ ਜੀ ਦਾ ਵਸਾਇਆ ਹੋਇਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ, ਇੱਥੇ ਗੁਰੂ ਖਾਲਸਾ ਜੀ ਹਰ ਰੋਜ਼ ਹੁਕਮ ਹਰ ਰੋਜ਼ ਪੈਗਾਮ ਸਤਿਗੁਰੂ ਸਾਹਿਬ ਜੀ ਬਖਸ਼ਦੇ ਨੇ ਤੇ ਗੁਰੂ ਕੇ ਸਿੱਖ ਹਿਰਦਿਆ ਰੂਪੀ ਝੋਲੇ ਵਿੱਚ ਉਹ ਪੈਗਾਮ ਨੂੰ ਪਵਾਉਂਦੇ ਹਨ। ਅਜੀ ਸੱਚੇ ਪਾਤਸ਼ਾਹ ਜੀ ਨੇ ਰੱਬੀ ਪੈਗਾਮ ਆਪ ਗੁਰਸੰਗਤ ਦੀ ਝੋਲੀ ਵਿੱਚ ਪਾਇਆ ਹੈ। ਆਪਣੇ ਸਪੁੱਤਰ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੀ ਰਸਨਾ ਦੁਆਰਾ ਗੁਰੂ ਖਾਲਸਾ ਜੀ ਇੱਕ ਦਿਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੀ ਸੋ ਮੌਜ ਵਿੱਚ ਬੈਠੇ ਹੋਏ ਸਨ। ਗੁਰੂ ਕੇ ਸਿੱਖ ਆਏ ਨੇ, ਗਲਾਂ ਵਿੱਚ ਪੱਲੂ ਪਾਏ ਨੇ, ਹੱਥ ਜੋੜੇ ਨੇ, ਗੁਰੂ ਅਰਜਨ ਦੇਵ ਜੀ ਦਾ ਧਿਆਨ ਧਰਿਆ ਹੋਇਆ ਹੈ, ਗੁਰੂ ਗੁਰੂ ਕਰਦੇ ਆਉਂਦੇ ਹਨ। ਅਜੇ ਗੁਰੂ ਚਰਨਾਂ ਵਿੱਚ ਆ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਆਪ ਜੀ ਨੇ ਸੁਖਮਨੀ ਸਾਹਿਬ ਦੇ ਵਿੱਚ ਬਚਨ ਕੀਤੇ ਨੇ, ਰੂਪ ਨਾ ਰੇਖ ਨਾ ਰੰਗ ਕੇਸ਼ ਤ੍ਰਿਓ ਗੁਣ ਤੇ ਪ੍ਰਭ ਭਿੰਨ। ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਕੋਈ ਰੂਪ ਨਹੀਂ ਹੈ, ਉਹਦਾ ਨਾ ਕੋਈ ਹੱਥ ਤੇ ਨਾ ਉੱਪਰ ਕੋਈ ਰੇਖਾ ਹੈ, ਨਾ ਹੀ ਉਸਦਾ ਕੋਈ ਰੰਗ ਹੈ, ਨਾ ਕੋਈ ਢੰਗ ਹੈ। ਤਿੰਨਾਂ ਗੁਣਾਂ ਤੋਂ ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਹਸਤੀ ਨਿਰਲੇਪ ਹੈ। ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੂੰ ਦੇਖਿਆ ਕਿਵੇਂ ਜਾਵੇ, ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਜਸ ਕਿਵੇਂ ਕੀਤਾ ਜਾਵੇ, ਪੂਰਨ ਰੂਪ ਵਿੱਚ ਮਹਿਮਾ ਕਿਵੇਂ ਬਿਆਨ ਕੀਤੀ ਜਾਵੇ। ਸੱਚੇ ਪਾਤਸ਼ਾਹ ਜੀ ਸਾਡੀ ਝੋਲੀ ਵਿੱਚ ਕਿਰਪਾ ਕਰਕੇ ਪਾਵਨ ਉਪਦੇਸ਼ ਪਾਵੋ। ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਜੀ ਨੇ ਗੁਰੂ ਕੇ ਸਿੱਖਾਂ ਦੀ ਬੇਨਤੀ ਨੂੰ ਸੁਣਿਆ ਹੈ। ਸੱਚੇ ਪਾਤਸ਼ਾਹ ਜੀ ਨੇ ਇੱਕੋ ਇੱਕ ਢੰਗ ਦਿੱਤਾ ਹੈ ਕਿ ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਜਪੋ। ਨਾਮ ਜਪਣ ਦੇ ਨਾਲ ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਸਤੁਤੀ ਆਪਣੇ ਆਪ ਹੀ ਨਾਮ ਵਿੱਚ ਬਿਆਨ ਹੋ ਜਾਵੇਗੀ। ਨਾਮ ਜਪਣ ਵਾਲੇ ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੂੰ ਅਨੁਭਵ ਕਰਨ ਦੁਆਰਾ ਦੇਖ ਲੈਂਦੇ ਹਨ। ਐਸਾ ਸੱਚੇ ਪਾਤਸ਼ਾਹ ਜੀ ਨੇ ਪਾਵਨ ਮੁਖਵਾਕ ਬਖਸ਼ਿਆ ਹੈ। ਮਨਲੀਆਂ ਵਿਰਤੀਆਂ ਨੂੰ ਇਕਾਗਰ ਕਰੀਏ, ਰਸਨਾ ਤੇ ਉਚਾਰਨ ਕਰੀਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸੂਰਤ ਮਹੱਲਾ ਪੰਜਵਾਂ, ਘਰ ਪਹਿਲਾ ਆਸਟਪਦੀਆ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸੂਰਤ ਰਾਗਨੀ ਦੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਵਨ ਉਪਦੇਸ਼ ਬਖਸ਼ਦੇ ਹਨ। ਸੁਰਤਾਲ ਦੇ ਲਿਹਾਜ ਨਾਲ ਘਰ ਪਹਿਲਾ ਹੈ ਅਤੇ ਅੱਠਾਂ ਪਦਿਆਂ ਵਾਲਾ ਮਹਾਰਾਜ ਸਾਹਿਬ ਜੀ ਇੱਥੋਂ ਅਸ਼ਟਪਦੀ ਦਾ ਸਿਲਸਿਲਾ ਸ਼ੁਰੂ ਕਰਦੇ ਹਨ। ਉੱਪਰ ਗੁਰੂ ਖਾਲਸਾ ਜੀ ਮੰਗਲਾਚਰਨ ਕਰਦੇ ਹਨ। ਸੰਸਕ੍ਰਿਤ ਦੇ ਵਿਦਵਾਨਾਂ ਨੇ ਮੰਗਲ ਦੇ ਅਰਥ ਕੀਤੇ ਨੇ, ਮੈਂ ਮਨੰ ਅਸ਼ੁਭ ਗਾਲਿਆ ਤੀ ਸ਼ੁਭਮ ਲਾ ਲਾਇਆ ਤੀ ਇਹਦੀ ਮੰਗਲਮ। ਗੁਰੂ ਚਰਨਾਂ ਵਿੱਚ ਅਰਦਾਸ ਕਰਨੀ, ਹੇ ਸੱਚੇ ਪਾਤਸ਼ਾਹ ਜੀ ਮੇਰੇ ਔਗਣਾਂ ਨੂੰ ਗਾਲ ਦਿਓ ਤੇ ਮੇਰੇ ਮਨ ਨੂੰ ਸ਼ੁਭ ਗੁਣਾਂ ਵਿੱਚ ਲਾ ਦਿਓ। ਇਸ ਅਰਦਾਸ ਨੂੰ ਵਿਦਵਾਨ ਜਨ ਮੰਗਲ ਕਹਿੰਦੇ ਹਨ। ਗੁਰੂ ਖਾਲਸਾ ਜੀ ਕੋਈ ਵੀ ਧਾਰਮਿਕ ਗ੍ਰੰਥ, ਕੋਈ ਵੀ ਧਾਰਮਿਕ ਬੰਦਾ ਲਿਖਦਾ ਹੈ, ਸਭ ਤੋਂ ਪਹਿਲਾਂ ਉਹ ਆਪਣੇ ਇਸ਼ਟ ਦੇਵ ਦਾ ਮੰਗਲ ਕਰਦਾ ਹੈ। ਧੰਨ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਤੱਕ ਮੰਗਲ ਕੀਤਾ ਹੈ। ਹਰੇਕ ਰਾਗ ਦੇ ਆਰੰਭ ਵਿੱਚ ਜ਼ਿਆਦਾਤਰ ਇਹ ਮੰਗਲ ਆਇਆ ਹੈ ਔਰ ਇਸ ਮੰਗਲ ਦਾ ਗੁਰੂ ਖਾਲਸਾ ਜੀ ਨਿਕਨੇਮ ਛੋਟਾ ਨੇਮ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਰਕੇ ਸੱਚੇ ਪਾਤਸ਼ਾਹ ਜੀ ਨੇ ਆਪਣੀ ਗੁਰਬਾਣੀ ਵਿੱਚ ਲਿਖਿਆ ਹੈ। ਇੱਕ ਓਅੰਕਾਰ ਦੇ ਵਿਦਵਾਨਾਂ ਨੇ ਕਈ ਪ੍ਰਕਾਰ ਦੇ ਅਰਥ ਕੀਤੇ ਨੇ। ਮੁੱਖ ਵਾਕ ਲੰਮੇਰਾ ਹੈ। ਇੱਕ ਓਅੰਕਾਰ ਦੇ ਜੋ ਪ੍ਰਮੁੱਖ ਅਰਥ ਨੇ ਮੈਂ ਆਪ ਸੰਗਤਾਂ ਦੇ ਸਮੁੱਖ ਰੱਖਣ ਦਾ ਯਤਨ ਕਰਾਂਗਾ। ਗੁਰੂ ਖਾਲਸਾ ਜੀ ਆਦਿ ਸ਼ਬਦ ਓਅੰਕਾਰ ਹੈ। ਅਕਾਲ ਪੁਰਖ ਪਰਮੇਸ਼ਵਰ ਨੇ ਆਪਣੀ ਰਸਨਾ ਤੋਂ ਓਅੰਕਾਰ ਕਿਹਾ ਅਤੇ ਇਹ ਸਾਰੇ ਸੰਸਾਰ ਨੂੰ ਪ੍ਰਗਟ ਕਰ ਦਿੱਤਾ। ਗੁਰਬਾਣੀ ਵਿੱਚ ਲਿਖਿਆ ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਤੋਂ ਬ੍ਰਹਮਾ ਆਦਿਕ ਪੈਦਾ ਹੋਏ ਜਿਨ੍ਹਾਂ ਨੇ ਕਈ ਜਗਤ ਸਾਜਣ ਦੀ ਜ਼ਿੰਮੇਵਾਰੀ ਆਪਣੇ ਸਿਰੇ ਉੱਪਰ ਲਈ ਹੈ। ਗੁਰੂ ਖਾਲਸਾ ਸਾਧ ਸੰਗਤ ਜੀ ਵੇਦਾਂ ਦੇ ਵਿੱਚ, ਸ਼ਾਸਤਰਾਂ ਦੇ ਵਿੱਚ ਆਦਿ ਵਿੱਚ ਓਅੰਕਾਰ ਲਿਖਿਆ ਜਾਂਦਾ ਸੀ ਪਰ ਆਪਣੀ ਮਰਜ਼ੀ ਦੇ ਨਾਲ ਉਚਾਰਨ ਵਾਲਿਆਂ ਨੇ ਓਅੰਕਾਰ ਦੇ ਕਈ ਭੇਦ ਬਣਾ ਦਿੱਤੇ। ਕਈ ਗੁਰੂ ਖਾਲਸਾ ਜੀ ਇਹਨੂੰ ਓਅੰ ਕਰਕੇ ਉਚਾਰਨ ਲੱਗ ਪਏ, ਕਈ ਇਹਨੂੰ ਓਮ ਕਰਕੇ ਕਹਿਣ ਲੱਗ ਪਏ। ਵਿਦਵਾਨ ਦੱਸਦੇ ਨੇ ਵੀ 63 ਪ੍ਰਕਾਰ ਦਾ ਉਚਾਰਨ ਹੋ ਚੁੱਕਾ ਸੀ ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲੇ। ਓਅੰਕਾਰ 63 ਪ੍ਰਕਾਰ ਦੇ ਨਾਲ ਵੱਖੋ ਵੱਖਰੇ ਵਿਦਵਾਨ ਉਚਾਰਨ ਕਰਦੇ ਸਨ। ਸਨਾਤਨ ਮਤ ਦੇ 4 ਵੇਦ ਨੇ, 4 ਵੇਦਾਂ ਦੇ ਆਦਿ ਵਿੱਚ ਓਅੰਕਾਰ ਹੈ ਪਰ 4 ਵੇਦਾਂ ਦੇ 4 ਪਾਠੀ ਵੱਖੋ ਵੱਖਰਾ ਉਚਾਰਨ ਕਰਦੇ ਸਨ। ਗੁਰੂ ਨਾਨਕ ਸਾਹਿਬ ਜੀ ਸੰਸਾਰ ਦੇ ਉੱਪਰ ਆਏ, ਆਪ ਜੀ ਨੇ ਓਅੰਕਾਰ ਦੇ ਅੱਗੇ ਏਕਾ ਲਗਾਇਆ, ਉਚਾਰਨ ਮਾਤਰ ਦੇ ਨਾਲ ਭਾਵੇਂ ਓਅੰਕਾਰ ਦੇ 63 ਤੋਂ ਵੀ ਵਧੀਕ ਭੇਦ ਨੇ ਪਰ ਵਾਸਤਵ ਵਿੱਚ ਆਦਿ ਮੰਤਰ ਓਅੰਕਾਰ ਹੈ। ਇੱਕ ਦਾ ਅਰਥ ਹੈ ਜੋ ਅਦਵੈਤ ਹੋਵੇ, ਜਿਹਦੇ ਵਰਗਾ ਕੋਈ ਦੂਜਾ ਨਾ ਹੋਵੇ, ਉਹਨੂੰ ਗੁਰੂ ਖਾਲਸਾ ਜੀ ਲਾਸਾਨੀ ਅਦੂਈ ਅਦਵੈਤ ਕਹਿੰਦੇ ਨੇ। ਓਅੰਕਾਰ ਦਾ ਅਰਥ ਹੈ ਜੋ ਸਾਰਿਆਂ ਨੂੰ ਪ੍ਰਗਟ ਕਰਨ ਵਾਲਾ ਹੈ। ਸਤਿਗੁਰੂ ਖਾਲਸਾ ਜੀ ਸੱਚੇ ਦਾ ਨਾਮ ਹੈ, ਗੁਰ ਨਾਮ ਚੇਤਨ ਦਾ ਹੈ ਤੇ ਪ੍ਰਸਾਦ ਨਾਮ ਆਨੰਦ ਸਰੂਪ ਦਾ ਹੈ। ਉਹ ਵਾਹਿਗੁਰੂ ਇੱਕ ਹੈ, ਉਹ ਵਾਹਿਗੁਰੂ ਸਾਰਿਆਂ ਨੂੰ ਪ੍ਰਗਟ ਕਰਨ ਵਾਲਾ ਹੈ, ਉਹ ਵਾਹਿਗੁਰੂ ਸੱਚਾ ਹੈ, ਉਹ ਵਾਹਿਗੁਰੂ ਚੇਤਨ ਸਰੂਪ ਹੈ, ਉਹ ਵਾਹਿਗੁਰੂ ਪ੍ਰਸਾਦ ਆਨੰਦ ਸਰੂਪ ਹੈ। ਗੁਰੂ ਖਾਲਸਾ ਜੀ, ਇੱਕ ਵਿਦਵਾਨ ਨੇ ਆਪਣੇ ਵਿਦਿਆਰਥੀ ਨੂੰ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੇ ਇਹ ਅਰਥ ਸਮਝਾਏ। ਅੱਗੇ ਵਿਦਿਆਰਥੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਇੱਕ ਓਅੰਕਾਰ ਦੀ ਪ੍ਰਾਪਤੀ ਕਿਵੇਂ ਹੋਵੇ, ਉਹ ਵਾਹਿਗੁਰੂ ਨਾਲ ਮਿਲਿਆ ਕਿਵੇਂ ਜਾਵੇ। ਤਾਂ ਵਿਦਵਾਨ ਨੇ ਆਪਣੇ ਵਿਦਿਆਰਥੀ ਦਾ ਸ਼ੰਕਾ ਨਿਵਾਰਨ ਹਿੱਤ ਕਿਹਾ, ਸਤਿਗੁਰ ਪ੍ਰਸਾਦ ਜੇ ਪੂਰੇ ਸਤਿਗੁਰੂ ਦੀ ਕਿਰਪਾ ਹੋਵੇ ਨਾ, ਫਿਰ ਹੀ ਇੱਕ ਓਅੰਕਾਰ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਖਾਲਸਾ ਸਾਧ ਸੰਗਤ ਜੀ ਇਸਲਾਮ ਦੇ ਵਿੱਚ ਹੀ ਇੱਕ ਬਿਸਮਿਲਾ ਪੜ੍ਹਦੇ ਨੇ, ਬਿਸਮਿਲਾ ਹਿਰ ਉਹ ਰਹਿਮਾਨੀ ਨਿਰੋ ਰਹੀਮ। ਉਹ ਕਹਿੰਦੇ ਨੇ ਜਿੱਥੇ ਇਹ ਬਿਸਮਿਲਾ ਪੜ੍ਹਿਆ ਜਾਵੇ ਉੱਥੋਂ ਬੁਲਾਵਾਂ 72 ਕੋਹ ਦੂਰ ਭੱਜ ਜਾਂਦੀਆਂ ਹਨ। ਜਦੋਂ ਕੋਈ ਵੀ ਕੰਮ ਸ਼ੁਰੂ ਕਰਨਾ ਹੁੰਦਾ ਹੈ ਨਾ ਇਸਲਾਮੀ ਬੰਦਿਆਂ ਨੇ, ਉਹ ਕਹਿੰਦੇ ਬਿਸਮਿਲਾ ਹਿਰ ਉਹ ਰਹਿਮਾਨੀ ਨਿਰਹੀਮ। ਸਿੱਖ ਜਗਤ ਦੇ ਵਿੱਚ ਗੁਰੂ ਖਾਲਸਾ ਜੀ ਇਹ ਬਿਸਮਿਲਾ ਹੈ, ਬਿਸਮਿਲੇ ਦੀ ਨਿਆਈ ਹੈ। ਇੱਕ ਓਅੰਕਾਰ ਤੋਂ ਲੈ ਕਰਕੇ ਨਾਨਕ ਹੋਸੀਪੀ ਤੱਕ ਗੁਰੂ ਕੇ ਸਿੱਖ ਗੁਰੂ ਖਾਲਸਾ ਜੀ ਹਰੇਕ ਕੰਮ ਕਰਨ ਤੋਂ ਪਹਿਲਾਂ ਇਹ ਮੰਤਰ ਪੜ੍ਹਦੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰੂ ਖਾਲਸਾ ਜੀ ਛੋਟੇ ਰੂਪ ਵਿੱਚ ਇਹ ਵੀ ਪੜ੍ਹ ਦਿੰਦੇ ਹਨ। ਸੋ ਸਤਿਗੁਰੂ ਸਾਹਿਬ ਜੀ ਨੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹ ਮੰਗਲਾ ਚਰਨ ਕੀਤਾ ਹੈ। ਇਸ ਤੋਂ ਅੱਗੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਆਓ ਪਿਆਰ ਦੇ ਨਾਲ ਸਰਵਣ ਕਰੋ ਜੀ।
ਸਭ ਜਗ ਜਿਨੇ ਉਪਾਇਆ ਪਾਈ ਕਰਨ ਕਾਰਨ ਸਮਰੱਥ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਸ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਇਹ ਸਾਰਾ ਜਗਤ ਪ੍ਰਗਟ ਕੀਤਾ ਹੈ। ਗੁਰੂ ਖਾਲਸਾ ਜੀ ਇੱਕ ਮਕਾਨ ਬਣਾਉਣਾ ਹੋਵੇ ਨਾ ਤੇ ਕਈ ਮਿਸਤਰੀ ਆਪਾਂ ਨੂੰ ਲਾਉਣੇ ਪੈਂਦੇ ਨੇ। ਇੱਟਾਂ ਵਾਲਾ ਵੱਖਰਾ ਏ, ਦਰਵਾਜ਼ਿਆਂ ਵਾਲਾ ਵੱਖਰਾ ਏ, ਬਿਜਲੀ ਵਾਲਾ ਵੱਖਰਾ ਏ। ਇੱਕ ਸਰੀਰ ਦਾ ਇਲਾਜ ਕਰਨਾ ਹੋਵੇ ਹਸਪਤਾਲ ਦੇ ਵਿੱਚ ਗੁਰੂ ਖਾਲਸਾ ਜੀ ਕਈ ਡਾਕਟਰ ਬੈਠਦੇ ਨੇ। ਕੰਨਾਂ ਵਾਲਾ ਵੱਖਰਾ ਏ, ਦਿਲ ਵਾਲਾ ਵੱਖਰਾ ਏ। ਗੁਰੂ ਖਾਲਸਾ ਜੀ ਕੰਨਾਂ ਵਾਲਾ ਡਾਕਟਰ ਕਹਿੰਦਾ ਮੈਂ ਕੰਨ ਦਾ ਇਲਾਜ ਕਰ ਸਕਦਾ ਹੈ ਪਰ ਦਿਲ ਦੀ ਬਿਮਾਰੀ ਬਾਰੇ ਮੈਨੂੰ ਪਤਾ ਕੋਈ ਨਹੀਂ ਹੈ। ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਇੱਕ ਸਰੀਰ ਨਹੀਂ ਸਾਰਾ ਜਗਤ ਬਣਾਇਆ ਹੈ। 84 ਲੱਖ ਜੂਨਾਂ ਨੇ, 84 ਲੱਖ ਜੂਨਾਂ ਦੇ ਸਰੀਰਾਂ ਦੇ ਵੱਖੋ ਵੱਖਰੇ ਪਾਰਟ ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਤਿਆਰ ਕੀਤੇ ਹਨ। ਉਹ ਇਕੱਲੇ ਨਹੀਂ, ਗੁਰੂ ਖਾਲਸਾ ਜੀ ਇਹ ਸਾਰਾ ਜਗਤ ਪ੍ਰਗਟ ਕੀਤਾ ਹੈ। ਫਿਰ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੀ ਵਿਲੱਖਣਤਾ ਵੇਖੋ। ਸੰਸਾਰ ਦੇ ਵਿੱਚ ਆਪਾਂ ਵਸਤੂਆਂ ਬਣਾਉਂਦੇ ਹਾਂ, ਚੀਜ਼ਾਂ ਬਣਾਉਂਦੇ ਹਾਂ, ਗੁਰੂ ਖਾਲਸਾ ਜੀ ਇੱਕ ਚੀਜ਼ ਦੂਜੀ ਚੀਜ਼ ਨਾਲ ਮੇਲ ਖਾ ਲੈਂਦੀ ਹੈ। ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਕਿੰਨੇ ਲੋਕ ਪੈਦਾ ਕੀਤੇ ਨੇ? ਇਹ ਦੇਸ਼ ਦੇ ਲੋਕ ਹੋਰ ਤਰੀਕੇ ਦੇ ਨੇ, ਹਬਸ਼ ਦੇ ਦੇਸ਼ ਹੋਰ ਢੰਗ ਦੇ ਨੇ, ਅਮੈਰੀਕਾ ਦੇ ਲੋਕ ਹੋਰ ਢੰਗ ਦੇ ਨੇ। ਗੁਰੂ ਖਾਲਸਾ ਜੀ ਗਜ਼ਬ ਦੀ ਗੱਲ ਇਹ ਹੈ, ਹੱਥਾਂ ਦੀਆਂ ਉਂਗਲਾਂ ਦੇ ਨਿਸ਼ਾਨ ਸਭ ਦੇ ਵੱਖੋ ਵੱਖਰੇ ਨੇ। ਕਿਸੇ ਦਾ ਫਿੰਗਰ ਪ੍ਰਿੰਟ ਕਿਸੇ ਦੇ ਨਾਲ ਨਹੀਂ ਜੋੜਦਾ। ਕੋਈ ਨਾ ਕਿਸੇ ਜਿਹਾ ਉਪਾਇਆ ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਕੋਈ ਬੰਦਾ ਕਿਸੇ ਵਰਗਾ ਪੈਦਾ ਨਹੀਂ ਜੇ ਕੀਤਾ। ਕਿੰਨੀ ਕਿਆਨਾਤ ਹੈ। ਗੁਰੂ ਖਾਲਸਾ ਜੀ ਇੱਕ ਮਾਂ ਦੇ ਪੇਟੋਂ 2ਵੇਂ ਬੱਚਾ ਜਨਮ ਲੈਣਗੇ, ਉਹਨਾਂ ਦਾ ਚਿਹਰਾ ਮੋਹਰਾ ਇੱਕੋ ਜਿਹਾ ਹੋ ਸਕਦਾ ਹੈ, ਉਹਨਾਂ ਦੀਆਂ ਆਦਤਾਂ ਇੱਕੋ ਜਿਹੀਆਂ ਹੋ ਸਕਦੀਆਂ ਨੇ, ਪਰ ਗਜ਼ਬ ਦੀ ਗੱਲ ਹੈ ਉਹਨਾਂ ਦੇ ਫਿੰਗਰ ਪ੍ਰਿੰਟ ਵੱਖੋ ਵੱਖਰੇ ਹੋਣਗੇ। ਸੋ ਕਹਿੰਦੇ ਨੇ ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਜਿਹਨੇ ਵੱਖੋ ਵੱਖਰੀ ਸ੍ਰਿਸ਼ਟੀ ਦੇ ਵਿੱਚ ਵੱਖੋ ਵੱਖਰੇ ਜਗਤ ਦੇ ਵਿੱਚ ਜੀਵ ਪੈਦਾ ਕੀਤੇ ਹਨ, ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਹੋਏ ਭਾਈ ਇਹ ਸੰਸਾਰ ਦੇ ਕਾਰਨ ਮਾਇਆ ਨੂੰ ਪੈਦਾ ਕਰਨ ਵਾਲਾ ਆਪਣੇ ਆਪ ਵਿੱਚ ਸਮਰੱਥ ਹੈ। ਸੰਸਾਰ ਦੇ ਵਿੱਚ ਬੰਦੇ ਨੂੰ ਬੰਦੇ ਦੀ ਲੋੜ ਰਹਿੰਦੀ ਹੈ। ਆਮ ਗੁਰੂ ਖਾਲਸਾ ਜੀ ਇਹ ਕਹਾਵਤ ਹੈ ਵੀ ਕਿਸੇ ਨਾਲ ਵਿਗਾੜੋ ਨਾ, ਪਤਾ ਨਹੀਂ ਕਦੋਂ ਲੋੜ ਪੈ ਜਾਵੇ। ਪਰ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਵਰ ਨੂੰ ਕਿਸੇ ਦੀ ਕੋਈ ਲੋੜ ਨਹੀਂ ਹੈ। ਗੁਰੂ ਖਾਲਸਾ ਜੀ ਉਹ ਆਪਣੇ ਆਪ ਵਿੱਚ ਸਮਰੱਥ ਹੈ।
ਜੀਓ ਪਿੰਡ ਜਿਨ ਸਾਜਿਆ ਪਾਈ ਦੇ ਕਰ ਆਪਣੀ ਵੱਥ।
ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਵਰ ਨੇ ਪਹਿਲਾਂ ਮਨ ਸਾਜਿਆ ਹੈ, ਜੀਓ ਨਾਮ ਮਨ ਦਾ ਹੈ, ਜਿਹਨੂੰ ਵਿਦਵਾਨ ਸੂਖਸ਼ਮ ਸਰੀਰ ਕਹਿੰਦੇ ਨੇ। ਉਸ ਤੋਂ ਬਾਅਦ ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਵਰ ਨੇ ਸਰੀਰ ਬਣਾਇਆ ਹੈ, ਕਿਉਂਕਿ ਮਨ ਦਾ ਟਿਕਾਣਾ ਗੁਰੂ ਖਾਲਸਾ ਜੀ ਸਰੀਰ ਹੈ। ਫਿਰ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਵਰ ਨੇ ਮਨ ਨੂੰ ਸਰੀਰ ਵਿੱਚ ਪਾ ਕਰਕੇ ਬੰਦੇ ਨੂੰ ਦੁਨੀਆਂ ਤੇ ਭੇਜਿਆ ਹੈ। ਉਹਨੇ ਖਾਲੀ ਹੱਥ ਨਹੀਂ ਭੇਜਿਆ, ਬੰਦੇ ਦੇ ਹੱਥ ਵੱਥ ਨਾਮ ਸਾਜੋ ਸਮਾਨ ਦਾ ਹੈ। ਪਹਿਲਾਂ ਤੇ ਬੰਦੇ ਨੂੰ ਚੇਤਨ ਸੱਤਾ ਦਿੱਤੀ ਹੈ ਜਿਹਦੇ ਆਸਰੇ ਆਪਾਂ ਤੁਰੇ ਫਿਰਦੇ ਹਾਂ। ਫਿਰ ਗੁਰੂ ਖਾਲਸਾ ਜੀ ਸਵਾਸ ਦਿੱਤੇ ਹਨ। ਫਿਰ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਵਰ ਨੇ ਰੋਜੀ ਦਿੱਤੀ ਹੈ। ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਸਿਰ ਸਿਰ ਦੇ ਉੱਪਰ ਗੁਰੂ ਖਾਲਸਾ ਜੀ ਰਿਜਕ ਲਿਖ ਕੇ ਭੇਜਿਆ ਹੈ। ਫਿਰ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਵਰ ਨੇ ਬੰਦੇ ਦੇ ਤਾਈਂ ਚੰਗੇ ਤੇ ਮਾੜੇ ਕਰਮ ਦਿੱਤੇ ਨੇ। ਇਹ ਸਾਰੀਆਂ ਵਸਤੂਆਂ ਦੇ ਕਰਕੇ ਬੰਦੇ ਨੂੰ ਮਾਤ ਲੋਕ ਦੇ ਉੱਪਰ ਭੇਜਣਾ ਕੀਤਾ ਹੈ।
ਕਿਨ ਕਹੀਐ ਕਿਉਂ ਦੇਖੀਐ ਭਾਈ ਕਰਤਾ ਏਕ ਅਕਥ।
ਆਰੇ ਸੇਵ ਜੀ ਕਹਿੰਦੇ ਗੁਰੂ ਕਿਉਂ ਸਿੱਖੋ, ਤੁਸੀਂ ਕਹਿੰਦੇ ਹੋ ਅਕਾਲ ਪੁਰਖ ਪਰਮੇਸ਼ਵਰ ਨੂੰ ਵੇਖ ਲਈਏ, ਕਿਨ ਕਹੀਏ, ਤੁਹਾਨੂੰ ਕਿੰਨੇ ਕਿਹਾ ਹੈ, ਕਿਵੇਂ ਕਰਕੇ ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਵਰ ਵੇਖ ਲਓਗੇ। ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਵਰ ਤੇ ਅਕਥ ਹੈ, ਉਹ ਇੱਕ ਹੈ, ਸੰਸਾਰ ਨੂੰ ਰਚਣ ਵਾਲਾ ਹੈ। ਉਹਨੂੰ ਤੇ ਸ਼ਕਤੀ ਵਿਰਤੀ ਦੁਆਰਾ ਕਿਹਾ ਨਹੀਂ ਜਾ ਸਕਦਾ, ਲਕਸ਼ਣਾ ਵਿਰਤੀ ਕਰਕੇ ਉਹਦੇ ਗੁਣ ਭਾਵੇਂ ਕਹਿ ਦਿੰਦੇ ਨੇ। ਤੁਹਾਨੂੰ ਕਿੰਨੇ ਕਹਿ ਦਿੱਤਾ ਹੈ ਵੀ ਉਹਦੇ ਦਰਸ਼ਨ ਹੋ ਸਕਦੇ ਨੇ। ਗੁਰੂ ਖਾਲਸਾ ਜੀ, ਅਕਾਲ ਪੁਰਖ ਨੂੰ ਦੇਖਿਆ ਨਹੀਂ ਜਾ ਸਕਦਾ, ਕਿਉਂ ਨਹੀਂ ਦੇਖਿਆ ਜਾ ਸਕਦਾ? ਗੁਰਬਾਣੀ ਵਿੱਚ ਲਿਖਿਆ, ਜੋ ਦੀਸੇ ਸੋ ਸਗਲ ਬਨਾਸੇ ਜਿਉ ਬਾਦਰ ਕੀ ਛਾਈ। ਜਿਹੜੀ ਚੀਜ਼ ਦਿਖਾਈ ਦਿੰਦੀ ਹੈ ਗੁਰੂ ਖਾਲਸਾ ਜੀ, ਉਹ ਮਰ ਮਿਟ ਜਾਂਦੀ ਹੈ। ਜਿਹੜੀ ਦਿਖਾਈ ਨਹੀਂ ਦਿੰਦੀ ਉਹ ਅਬਨਾਸੀ ਹੁੰਦੀ ਹੈ। ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਅਬਨਾਸੀ ਹੈ, ਨਾ ਕਿ ਉਹ ਬਨਾਸੀ ਹੈ। ਇਸ ਵਾਸਤੇ ਵਾਹਿਗੁਰੂ ਨੂੰ ਦੇਖਿਆ ਨਹੀਂ ਜਾ ਸਕਦਾ। ਕਹਿੰਦੇ ਦੇਖਣ ਦੀ ਗੱਲ ਤੇ ਦੂਰ ਰਹੀ, ਉਹ ਇੱਕ ਕਰਤਾ ਅਕਥ ਹੈ, ਬਚਨਾ ਕਰਕੇ ਉਹਦੀ ਵਡਿਆਈ ਕਥੀ ਨਹੀਂ ਜਾ ਸਕਦੀ।
ਗੁਰੂ ਗੋਬਿੰਦ ਸਲਾਹੀਐ ਭਾਈ ਜਿਸ ਤੇ ਜਾਪੈ ਤਥ।
ਸਿੱਖਾਂ ਨੇ ਹੱਥ ਜੋੜ ਕੇ ਕਿਹਾ, ਸੱਚੇ ਪਾਤਸ਼ਾਹ ਜੀ, ਜੇ ਵਾਹਿਗੁਰੂ ਅਕਾਲ ਪੁਰਖ ਨੂੰ ਦੇਖਿਆ ਨਹੀਂ ਜਾ ਸਕਦਾ, ਉਹਦੀ ਵਡਿਆਈ ਨਹੀਂ ਕੀਤੀ ਜਾ ਸਕਦੀ, ਉਹਦੇ ਗੁਣਾਂ ਨੂੰ ਕਥਨ ਨਹੀਂ ਕੀਤਾ ਜਾ ਸਕਦਾ, ਤੇ ਕਰੀਏ ਕੀ? ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ, ਗੁਰੂ ਨਾਨਕ ਦੇਵ ਜੀ ਨੇ ਜੋ ਗੋਬਿੰਦ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਵਰ ਦਾ ਤੁਹਾਨੂੰ ਨਾਮ ਦਿੱਤਾ ਹੈ ਨਾ, ਉਹਦੀ ਸਲਾਹਨਾ ਕਰੋ, ਉਹਨੂੰ ਧਿਆਉਣਾ ਕਰੋ, ਨਾਮ ਦੁਆਰਾ ਵਾਹਿਗੁਰੂ ਦੀ ਸਿਫਤ ਸ਼ਲਾਘਾ ਕਰਨਾ ਕਰੋ, ਜਿਸ ਦੁਆਰਾ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਵਰ ਦਾ ਤੱਥ ਤੁਹਾਡੇ ਸਾਹਮਣੇ ਆ ਜਾਵੇਗਾ। ਗੁਰੂ ਖਾਲਸਾ ਜੀ, ਦੁੱਧ ਨੂੰ ਰਿੜਕੀ ਜਾਈਏ, ਲੱਸੀ ਆਡੇ ਹੋ ਜਾਂਦੀ ਹੈ ਤੇ ਮੱਖਣ ਸਾਹਮਣੇ ਆ ਜਾਂਦਾ ਹੈ। ਵਾਹਿਗੁਰੂ ਦਾ ਨਾਮ ਜਪੀ ਜਾਈਏ, ਜਪਦਿਆਂ ਜਪਦਿਆਂ ਇਹ ਸੰਸਾਰ ਇੱਕ ਪਾਸੇ ਰਹਿ ਜਾਂਦਾ ਹੈ। ਇਹ ਸੰਸਾਰ ਦੇ ਵਿੱਚ ਵਿਰਾਜਮਾਨ ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਵਰ ਦੀ ਹਸਤੀ ਅਨੁਭਵ ਹੋਣ ਲੱਗ ਜਾਂਦੀ ਹੈ। ਕਹਿੰਦੇ ਨਾਮ ਜਪੋ, ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਵਰ ਦਾ ਸਿਧਾਂਤ, ਸਦਾ ਕਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾਂ ਕੋ ਬੋਲੇ ਰੇ, ਉਹ ਤੁਹਾਡੇ ਸਾਹਮਣੇ ਆ ਜਾਵੇਗਾ।
ਮੇਰੇ ਮਨ ਜਪੀਏ ਹਰ ਭਗਵੰਤਾ।
ਸੱਚੇ ਪਾਤਸ਼ਾਹ ਜੀ ਉੱਤਮ ਭਗਤੇ ਨੇ, ਗੁਰੂ ਖਾਲਸਾ ਜੀ ਜਿਹੜਾ ਉੱਤਮ ਬਗਦਾ ਹੁੰਦਾ ਹੈ ਨਾ, ਉਹ ਆਪਣੇ ਸਿਰ ਤੇ ਰੱਖ ਕੇ ਗੱਲ ਕਰਦਾ ਹੈ। ਨਹੀਂ ਤੇ ਸੰਸਾਰ ਦੀ ਰੀਤੀ ਹੈ, ਚੰਗੀ ਗੱਲ ਹੋਣੀ ਤੇ ਆਪਣੇ ਵੱਲ ਨੂੰ ਖਿੱਚ ਲੈਣੀ ਤੇ ਬੁਰੀ ਗੱਲ ਹੋਣੀ ਤੇ ਦੂਜੇ ਵੱਲ ਨੂੰ ਧਕੇਲਦੇ ਨੇ। ਸੱਚੇ ਪਾਤਸ਼ਾਹ ਜੀ ਆਪਣੇ ਮਨ ਨੂੰ ਸੰਬੋਧਨ ਕਰਕੇ ਕਹਿੰਦੇ ਨੇ, ਜੋ ਸਾਰਿਆਂ ਨੂੰ ਹਰਿਆਂ ਭਰਿਆਂ ਕਰਨ ਵਾਲਾ ਖੱਟ ਭਗਣ ਸੰਪੰਨ ਭਗਵੰਤ ਹੈ, ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੂੰ ਜਪਨਾ ਕਰੀਏ।
ਨਾਮ ਦਾਨ ਦੇ ਜਨ ਆਪਣੇ ਦੁੱਖ ਦਰਦ ਕਾ ਹੰਤਾ।
ਜਿਹੜਾ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਸਤਿਗੁਰਾਂ ਦੁਆਰਾ ਆਪਣੇ ਪਿਆਰਿਆਂ ਨੂੰ ਨਾਮ ਦਾ ਦਾਨ ਦਿੰਦਾ ਹੈ, ਆਪਣੇ ਪਿਆਰਿਆਂ ਦਾ ਜਨਮ ਮਰਨ ਦਾ ਦੁੱਖ ਅਗਿਆਨ ਕਰਕੇ ਜੀਵਨ ਕਾਲ ਦੇ ਵਿੱਚ ਜਿਹੜੇ ਦਰਦ ਆਉਂਦੇ ਨੇ, ਪੀੜਾ ਉੱਠਦੀਆਂ ਨੇ, ਉਹਨਾਂ ਨੂੰ ਹੰਤਾ ਖਤਮ ਕਰਨ ਵਾਲਾ ਵਾਹਿਗੁਰੂ ਅਕਾਲ ਪੁਰਖ ਹੈ, ਉਸਨੂੰ ਮੇਰੇ ਮਨਾਂ ਜਪਣਾ ਕਰੀਏ।
ਰਹਾਓ
ਦੇ ਕਰਕੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ।
ਕਹਿ ਘਰ ਸਭ ਕਿਛ ਹੈ ਭਾਈ, ਨਾਉ ਨਿਧ ਭਰੇ ਭੰਡਾਰ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜਿਸ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਘਰ ਵਿੱਚ ਸਭ ਕੁਝ ਹੈ ਭਾਈ, ਨੌ ਨਿਧੀਆਂ ਤੇ 18 ਸਿੱਧੀਆਂ ਦੇ ਭੰਡਾਰੇ ਭਰੇ ਨੇ, ਤੇ ਵਾਹਿਗੁਰੂ ਕੋਲੋਂ ਮੰਗਣ ਵਾਲਾ ਹੋ, ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦਾਤਾ ਨਾਲ ਤੇਰੀ ਝੋਲੀ ਭਰ ਦੇਵੇਗਾ।
ਇਸ ਕੀ ਕੀਮਤ ਨਾ ਪਵੇ ਭਾਈ, ਉੱਚਾ ਅਗਮ ਅਪਾਰ।
ਭਾਈ ਤੂੰ ਚਾਹਵੇਂ ਉਪਮਾ ਦੁਆਰਾ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਮੁੱਲ ਪਾ ਲਵਾਂ। ਕਈ ਗੁਰੂ ਖਾਲਸਾ ਜੀ ਮੁੱਲ ਪਾਉਣ ਲੱਗ ਜਾਂਦੇ ਨੇ। ਇੱਕ ਜਪਜੀ ਸਾਹਿਬ ਪੜ੍ਹ ਕੇ ਅਰਦਾਸ ਕਰਦੇ, ਮਹਾਰਾਜ ਮੈਂ ਤੇਰਾ ਜਪਜੀ ਸਾਹਿਬ ਪੜ੍ਹਿਆ ਹੈ। ਗੁਰੂ ਖਾਲਸਾ ਜੀ ਉਪਮਾ ਦੁਆਰਾ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਮੁੱਲ ਨਹੀਂ ਜੋ ਪਾਇਆ ਜਾ ਸਕਦਾ। ਇੱਕ ਜਪਜੀ ਕੀ 500 ਜਪਜੀ ਸਾਹਿਬ ਦੇ ਪਾਠ ਕਰਕੇ ਵੀ ਕੋਈ ਇਹ ਨਹੀਂ ਕਹਿ ਸਕਦਾ ਮੈਂ ਤੇਰੀ ਯਾਦ ਵਿੱਚ 500 ਜਪਜੀ ਸਾਹਿਬ ਪੜ੍ਹੇ ਨੇ, ਹੁਣ ਤੂੰ ਮੇਰਾ ਹੋ ਗਿਆ ਹੈ, ਇਹਨੂੰ ਮੈਂ ਮੁੱਲ ਖਰੀਦ ਲਿਆ ਹੈ। ਕਹਿੰਦੇ ਨੇ ਉਪਮਾ ਦੁਆਰਾ ਭਾਈ ਉਹਦਾ ਕੀਮਤ ਉਹਦਾ ਮੁੱਲ ਨਹੀਂ ਪਾਇਆ ਜਾ ਸਕਦਾ, ਉਹ ਉੱਚਾ ਹੈ, ਮਨ ਦੀ ਗਮਤਾ ਤੋਂ ਪਰੇ ਹੈ, ਪ੍ਰਕਿਰਤੀ ਦੇ ਪਾਰ ਤੋਂ ਉਹ ਅਪਾਰ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਹੈ।
ਜੀਏ ਜੰਤ ਪ੍ਰਤਪਾਲ ਦਾ ਭਾਈ, ਨਿਤ ਨਿਤ ਕਰਦਾ ਸਾਰੇ।
ਗੁਰੂ ਕਿਆ ਸਿੱਖਾ, ਇੱਕ ਜਪਜੀ ਸਾਹਿਬ ਪੜ੍ਹ ਕੇ ਤੂੰ ਵਾਹਿਗੁਰੂ ਨੂੰ ਤਾਨੇ ਮਾਰੇ, ਮੈਂ ਤੇਰਾ ਜਪਜੀ ਸਾਹਿਬ ਪੜ੍ਹਿਆ ਏ, ਤੂੰ ਮੇਰਾ ਹੋ ਗਿਆ ਏ, ਮੈਂ ਤੈਨੂੰ ਮੁੱਲ ਖਰੀਦ ਲਿਆ ਏ। ਕਹਿੰਦੇ ਤੂੰ ਤੇ ਇੱਕ ਜਪਜੀ ਸਾਹਿਬ ਦਾ ਪਾਠ ਕੀਤਾ, ਉਹ ਸਾਰੇ ਜੀਆਂ ਜੰਤੂਆਂ ਨੂੰ ਪਾਲਦਾ ਪਿਆ ਹੈ, ਨਿਤ ਨਿਤ ਦਮ ਦਮ ਤੇ ਹਰੇਕ ਦੀ ਸਾਰ ਲੈਂਦਾ ਪਿਆ ਹੈ। ਦਸਵੇਂ ਪਾਤਸ਼ਾਹ ਜੀ ਕਹਿੰਦੇ, ਜਾਨ ਕੋ ਦੇਤ ਅਜਾਨ ਕੋ ਦੇਤ, ਜ਼ਮੀਨ ਕੋ ਦੇਤ ਜਮਾਂ ਕੋ ਦੇ ਹੈ। ਜਾਨ ਕਹਿੰਦੇ ਨੇ ਜਿਹੜੇ ਵਾਹਿਗੁਰੂ ਨਾਲ ਮਿੱਤਰਤਾ ਭਾਵ ਰੱਖਦੇ ਨੇ, ਅਜਾਨ ਕਹਿੰਦੇ ਨੇ ਜਿਹੜੇ ਰੋਜ਼ ਹੀ ਵਾਹਿਗੁਰੂ ਨੂੰ ਗਾਲਾਂ ਕੱਢ ਕੇ ਸੁਣਦੇ ਨੇ, ਕਹਿੰਦੇ ਮੈਂ ਨੀ ਰੱਬ ਨੂੰ ਮੰਨਦਾ। ਸੱਚੇ ਪਾਤਸ਼ਾਹ ਜੀ ਆਪਣੀ ਸਤੁਤੀ ਕਰਨ ਵਾਲਿਆਂ ਨੂੰ ਵੀ ਦਾਤਾਂ ਦਿੰਦਾ ਹੈ ਤੇ ਆਪਣੀ ਨਿੰਦਿਆ ਕਰਨ ਵਾਲਿਆਂ ਨੂੰ ਵੀ ਦੂਣ ਸਵਾਇਆ ਭੋਜਨ ਦਿੰਦਾ ਹੈ। ਨਾਮ ਜਪਣ ਵਾਲਿਆਂ ਨੂੰ ਕਦੇ ਕਦੇ ਦੇਖੇ ਆ ਜਾਂਦਾ ਹੈ, ਜਿਹੜੇ ਨਹੀਂ ਜਪਦੇ ਉਹਨਾਂ ਨੂੰ ਸਗੋਂ ਦੂਣ ਸਵਾਇਆ ਦਿੰਦਾ ਹੈ ਵਾਹਿਗੁਰੂ। ਗੁਰੂ ਖਾਲਸਾ ਜੀ ਸੱਚੇ ਪਾਤਸ਼ਾਹ ਜੀ ਕਹਿੰਦੇ ਤੂੰ ਮੁੱਲ ਨਹੀਂ ਖਰੀਦ ਸਕਦਾ ਉਪਮਾ ਦੁਆਰਾ, ਕਿਉਂਕਿ ਉਹਦਾ ਤੇ ਏਡਾ ਵੱਡਾ ਉਪਕਾਰ ਹੈ, ਉਹ ਸਗਲੀ ਸ੍ਰਿਸ਼ਟੀ ਨੂੰ ਪਾਲਦਾ ਪਿਆ ਹੈ, ਸਗਲੀ ਸ੍ਰਿਸ਼ਟੀ ਦੀ ਸਾਰ ਲੈਂਦਾ ਪਿਆ ਹੈ।
ਸਤਿਗੁਰੇ ਪੂਰਾ ਭੇਟੀਐ ਭਾਈ, ਸ਼ਬਦ ਮਿਲਾਵ ਨਿਹਾਰ।
ਇਸ ਲਈ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰੂ ਕਿਉਂ ਸਿੱਖੋ, ਪੂਰਾ ਸਤਿਗੁਰੂ ਲੱਭੋ, ਪੂਰੇ ਸਤਿਗੁਰੂ ਦੇ ਨਾਲ ਮਿਲੋ। ਜਿਹੜਾ ਸਤਿਗੁਰੂ ਸ਼ਬਦ ਦੇ ਦੁਆਰਾ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਮੇਲ ਦਿੰਦਾ ਹੈ, ਕਿਉਂਕਿ ਗੁਰੂ ਖਾਲਸਾ ਜੀ ਸ਼ਬਦ ਇੱਕ ਇਹੋ ਜਿਹਾ ਮਾਧਿਅਮ ਹੈ ਜਿਸ ਨਾਲ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਮਿਲ ਜਾਂਦਾ ਹੈ। ਗੁਰੂ ਖਾਲਸਾ ਜੀ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਜੀ ਨੂੰ ਕਿਸੇ ਨੇ ਹਮਾਯੂ ਦੇ ਪਰ ਦਿੱਤੇ, ਹਮਾਇਓ ਗੁਰੂ ਖਾਲਸਾ ਜੀ ਇੱਕ ਇਹੋ ਜਿਹਾ ਪੰਛੀ ਹੈ ਜਿਹੜਾ ਅਸਮਾਨ ਵਿੱਚ ਹੀ ਰਹਿੰਦਾ ਹੈ, ਕਦੇ ਧਰਤੀ ਉੱਪਰ ਆਉਂਦਾ ਹੀ ਨਹੀਂ। ਸੱਚੇ ਪਾਤਸ਼ਾਹ ਜੀ ਨੇ ਉਹ ਪੰਖ ਤੀਰ ਨੂੰ ਬੱਧੇ, ਸੱਚੇ ਪਾਤਸ਼ਾਹ ਨੇ ਚੁੱਲ੍ਹੇ ਦੇ ਉੱਪਰ ਚੜ੍ਹਾ ਕੇ ਉਹ ਤੀਰ ਉਡਾਏ, ਸਿੱਖਾਂ ਨੂੰ ਕਿਹਾ ਜਾਓ ਤੀਰ ਲੱਭ ਕੇ ਲਿਆਓ। ਸਿੱਖ ਗੁਰੂ ਖਾਲਸਾ ਜੀ ਤੀਰਾਂ ਨੂੰ ਲੱਭਦੇ ਲੱਭਦੇ ਹੰਭ ਗਏ, ਪਰ ਤੀਰ ਕੋਈ ਵੀ ਨਾ ਲੱਭਾ। ਆਖਿਰ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਤੀਰ ਲੱਭਾ ਕੋਈ ਨਹੀਂ, ਆਪ ਜੀ ਕਿਰਪਾ ਕਰਕੇ ਦੱਸੋ ਤੀਰ ਗਏ ਕਿੱਧਰ ਨੇ। ਗੁਰੂ ਗਰੀਬ ਨਵਾਜ ਨੇ ਫਰਮਾਇਆ ਹਮਾਇਓ ਅਸਮਾਨ ਵਿੱਚ ਰਹਿੰਦਾ ਹੈ, ਉਸਦੇ ਪੰਖਾਂ ਦੇ ਨਾਲ ਇਹ ਤੀਰ ਬੰਨ ਦਿੱਤੇ। ਹਮਾਇਓ ਦੇ ਪੰਖ ਅਸਮਾਨ ਵਿੱਚ ਤੀਰਾਂ ਨੂੰ ਨਾਲ ਲੈ ਗਏ ਹਨ, ਉਹ ਧਰਤੀ ਉੱਪਰ ਨਹੀਂ ਟਿਕ ਸਕਦੇ, ਉਹਨਾਂ ਦਾ ਦੇਸ਼ ਅਸਮਾਨ ਹੈ। ਇਸੇ ਤਰ੍ਹਾਂ ਗੁਰੂ ਦਾ ਸ਼ਬਦ ਸੱਚਖੰਡ ਵਿੱਚ ਟਿਕਦਾ ਹੈ, ਜਿਹੜਾ ਸ਼ਬਦ ਦੇ ਨਾਲ ਆਪਣੇ ਮਨ ਨੂੰ ਬੰਨ ਲੈਂਦਾ ਹੈ ਨਾ, ਉਹ ਸੱਚਖੰਡ ਧਾਮ ਵਿੱਚ ਪਹੁੰਚ ਜਾਂਦਾ ਹੈ। ਇਸ ਲਈ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪੂਰੇ ਸਤਿਗੁਰੂ ਨੂੰ ਧਿਆਈਏ, ਕਿਉਂਕਿ ਪੂਰਾ ਸਤਿਗੁਰੂ ਝੋਲੀ ਵਿੱਚ ਗੁਰੂ ਦਾ ਸ਼ਬਦ ਪਾਉਂਦਾ ਹੈ। ਸ਼ਬਦ ਗੁਰ ਪੀਰਾ ਗੈਰ ਗੰਭੀਰਾ, ਬਿਨ ਸ਼ਬਦ ਸਭ ਜਗ ਬਹੁ ਰਾਨੰ। ਸ਼ਬਦ ਗੁਰੂ ਸੁਰਤ ਤੁਨ ਚੇਲਾ, ਤੂੰ ਆਪਣੀ ਸੁਰਤ ਨੂੰ ਚੇਲਾ ਬਣਾ ਤੇ ਸ਼ਬਦ ਨੂੰ ਗੁਰੂ ਬਣਾ, ਸੱਚਖੰਡ ਧਾਮ ਵਿੱਚ ਤੇਰੀ ਸੁਰਤ ਪਹੁੰਚ ਜਾਵੇਗੀ। ਗੁਰੂ ਖਾਲਸਾ ਜੀ ਨੰਦ ਲਾਲ ਕਹਿੰਦੇ ਨੇ ਮੁਰਸ਼ਿਦ ਹਰ ਚੀਜ਼ ਮੇ ਬਾਸ਼ਿਦ ਬਸੇ, ਦੁਨੀਆ ਉੱਪਰ ਗੁਰੂ ਹਰੇਕ ਚੀਜ਼ ਦਾ ਹੁੰਦਾ ਹੈ। ਗੁਰੂ ਖਾਲਸਾ ਜੀ ਗੱਡੀਆਂ ਬਣਾਉਣ ਵਾਲਾ ਵੀ ਗੁਰੂ ਹੁੰਦਾ ਹੈ, ਜਿਹੜਾ ਆਪਣੇ ਸ਼ਾਗਿਰਦਾਂ ਨੂੰ ਗੱਡੀਆਂ ਬਣਾਉਣ ਦੇ ਦਾ ਦੱਸਦਾ ਹੈ। ਇੱਥੋਂ ਤੱਕ ਚੋਰਾਂ ਦੇ ਵੀ ਗੁਰੂ ਹੁੰਦੇ ਜੀ, ਜਦੋਂ ਚੋਰ ਚੋਰੀ ਕਰਦੇ ਹਨ ਉਹ ਕਹਿੰਦੇ ਉਹ ਗੁਰੂ ਹੋ ਜਾ ਸ਼ੁਰੂ, ਆਪਣੇ ਗੁਰੂ ਨੂੰ ਚੇਤੇ ਕਰਦੇ ਨੇ। ਪਰ ਪੂਰਾ ਗੁਰੂ ਗੁਰੂ ਖਾਲਸਾ ਜੀ ਸੰਸਾਰ ਦੇ ਵਿੱਚ ਢੰਡੋਲਿਆ ਨਹੀਂ ਲੱਭਦਾ, ਹਰੇਕ ਚੀਜ਼ ਦਾ ਹਰੇਕ ਕਿੱਤੇ ਦਾ ਗੁਰੂ ਲੱਭ ਜਾਏਗਾ। ਨੰਦ ਲਾਲ ਸਾਹਿਬ ਜੀ ਕਹਿੰਦੇ ਨੇ ਮੁਰਸ਼ਦੇ ਕਾਮਲ ਹੁਮਾ ਬਾਸ਼ੁਦ ਹਮਾ, ਕਸ ਕਲਾਮਿਸ਼ ਬੂਏ ਹੱਕ ਆਇਦ ਆਇਆ। ਪੂਰਾ ਗੁਰੂ ਉਹ ਹੈ ਜਿਹਦੀ ਜ਼ਬਾਨ ਵਿੱਚੋਂ ਸੱਚ ਦੀ ਖੁਸ਼ਬੋਈ ਆਉਂਦੀ ਹੈ, ਜਿਹੜਾ ਸੱਚ ਵਾਸਤੇ ਸੱਚ ਤੋਂ ਆਪਣੀ ਜ਼ਿੰਦਗੀ ਨੂੰ ਕੁਰਬਾਨ ਕਰ ਦਿੰਦਾ ਹੈ। ਗੁਰੂ ਖਾਲਸਾ ਸਾਹਿਬ ਸੰਗਤ ਜੀ, ਧੰਨ ਗੁਰੂ ਅਰਜਨ ਦੇਵ ਜੀ ਨੇ ਗੁਰੂ ਕੀ ਗੁਰਬਾਣੀ ਲਿਖਾਉਣੀ ਪ੍ਰਾਰੰਭ ਕੀਤੀ। ਸਮੇਂ ਦੇ ਹਾਕਮਰਾਨ ਉਹਨਾਂ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਬੁਲਾਇਆ, ਬਾ ਅਦਬ ਬੇਨਤੀ ਕੀਤੀ, ਆਪ ਜੀ ਗ੍ਰੰਥ ਤਿਆਰ ਕਰ ਰਹੇ, ਉਸ ਗ੍ਰੰਥ ਵਿੱਚ ਦੋ ਲਾਈਨਾਂ ਦੋ ਸਿਫਾਤਾਂ ਲਿਖੋ, ਇਸਲਾਮ ਵਰਗਾ ਧਰਮ ਕੋਈ ਨਹੀਂ ਤੇ ਹਜ਼ਰਤ ਮੁਹੰਮਦ ਵਰਗਾ ਪੈਗੰਬਰ ਕੋਈ ਨਹੀਂ, ਅਸੀਂ ਤੁਹਾਡੇ ਗ੍ਰੰਥ ਨੂੰ ਪ੍ਰਮਾਣ ਨੀਕ ਬਣਾ ਦੇਵਾਂਗੇ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿਣ ਲੱਗੇ ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸਵਾ ਕਰੀ ਗਿਆਨ ਵੇ ਲਾਲੋ। ਇਹ ਧੁਰ ਦਰਗਾਹ ਤੋਂ ਬਾਣੀ ਆ ਰਹੀ ਹੈ, ਮੈਨੂੰ ਸਰਕਾਰਾਂ ਦੀ ਪ੍ਰਮਾਣਿਕਤਾ ਦੀ ਲੋੜ ਕੋਈ ਨਹੀਂ ਹੈ। ਧੁਰ ਦਰਗਾਹ ਤੋਂ ਇਹ ਬੋਲ ਆਵੇਗਾ ਇਸਲਾਮ ਵਰਗਾ ਉੱਚਾ ਸ੍ਰੇਸ਼ਟ ਧਰਮ ਕੋਈ ਨਹੀਂ, ਹਜ਼ਰਤ ਮੁਹੰਮਦ ਵਰਗਾ ਪੈਗੰਬਰ ਕੋਈ ਨਹੀਂ, ਮੈਂ ਆਪਣੇ ਗ੍ਰੰਥ ਵਿੱਚ ਲਿਖ ਦੇਵਾਂਗਾ। ਕਿਸੇ ਦੇ ਕਹਿਣ ਮੁਤਾਬਕ ਕੋਈ ਸਿਫਤ ਲਿਖਦਾ ਨਹੀਂ, ਕਿਸੇ ਦੇ ਕਹਿਣ ਮੁਤਾਬਕ ਕੋਈ ਸਿਫਤ ਮੈਂ ਕੱਢਦਾ ਨਹੀਂ। ਸਰਕਾਰ ਨੇ ਗੁਰੂ ਖਾਲਸਾ ਜੀ ਜ਼ਾਬਰ ਰਵੱਈਆ ਬਣਾਇਆ, ਸਤਿਗੁਰੂ ਸਾਹਿਬ ਜੀ ਨੂੰ ਤੱਤੀਆਂ ਤਵੀਆਂ 'ਤੇ ਬਿਠਾਇਆ, ਕਿਹਾ ਕਿ ਆਪ ਜੀ ਇਹ ਦੋ ਸਫਾਇਤਾਂ ਲਿਖੋ। ਸੱਚੇ ਪਾਤਸ਼ਾਹ ਜੀ ਨੇ ਸੱਚ ਵਾਸਤੇ ਆਪਣੀ ਜ਼ਿੰਦਗੀ 'ਤੇ ਕੁਰਬਾਨ ਕਰ ਦਿੱਤੀ ਸੱਚ ਤੋਂ, ਪਰ ਗੁਰੂ ਖਾਲਸਾ ਜੀ ਸਰਕਾਰ ਦੀ ਜਾਂ ਗੁਰੂ ਖਾਲਸਾ ਜੀ ਝੂਠ ਦੀ ਉਹਨਾਂ ਨੇ ਕੋਈ ਪਰਵਾਹ ਨਹੀਂ ਕੀਤੀ। ਭਾਈ ਨੰਦ ਲਾਲ ਕਹਿੰਦੇ ਨੇ ਮੁਰਸ਼ਦੇ ਕਾਮਿਲ ਹਮਾ ਬਾਸ਼ੁਦ ਹਮਾ, ਕਸ ਕਲਾਮਿਸ਼ ਬੂਏ ਹੱਕ ਆਇਦ ਆਇਆ। ਜਿਹਦੀ ਜ਼ਬਾਨ ਵਿੱਚੋਂ ਸੱਚ ਦੀ ਖੁਸ਼ਬੋਈ ਆਵੇ ਉਹ ਪੂਰਾ ਸਤਿਗੁਰੂ ਹੁੰਦਾ ਹੈ। ਗੁਰਬਾਣੀ ਵਿੱਚ ਲਿਖਿਆ ਜਿਲਮਿਲ ਮਾਰੇ ਪੰਚ ਸੂਰਬੀਰ, ਐਸੋ ਕੌਣ ਬਲੀ ਰੇ, ਜਿਨ ਪੰਚ ਮਾਰ ਗੁਦਾਰ ਗੁਦਾਰੇ, ਸੋ ਪੂਰਾ ਇਹ ਕਲੀ ਰੇ। ਜਿਹਨੇ ਗੁਰੂ ਖਾਲਸਾ ਜੀ ਪੰਜਾਂ ਨੂੰ ਜਿੱਤਿਆ ਏ ਉਹ ਪੂਰਾ ਏ, ਤੇ ਪੰਜਾਂ ਨੂੰ ਜਿੱਤਣ ਵਾਲੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ। ਦੁਨੀਆਂ ਵਿੱਚ ਗੁਰੂ ਬਥੇਰੇ ਨੇ, ਪਰ ਪੰਜਾਂ ਨੂੰ ਜੇ ਜਿੱਤਿਆ ਹੈ ਤੇ ਗੁਰੂ ਨਾਨਕ ਸਾਹਿਬ ਦੇ ਘਰ ਨੇ ਜਿੱਤਿਆ ਹੈ। ਇਸ ਲਈ ਕਹਿੰਦੇ ਨੇ ਇਹ ਗੁਰੂ ਕੇ ਸਿੱਖੋ, ਪੂਰੇ ਸਤਿਗੁਰਾਂ ਦੀ ਸ਼ਰਨ ਵਿੱਚ ਜਾਓ, ਪੂਰਾ ਸਤਿਗੁਰੂ ਹੀ ਤੁਹਾਨੂੰ ਸ਼ਬਦ ਦੁਆਰਾ ਅਕਾਲ ਪੁਰਖ ਪਰਮੇਸ਼ਰ ਨਾਲ ਮਿਲਾ ਦੇਵੇਗਾ।
ਸੱਚੇ ਚਰਨ ਸਰੀਰੀ ਇਹ ਪਾਈ ਪ੍ਰੰਪ ਹੋਵੇ ਨਾਸ।
ਸੱਚੇ ਪਾਤਸ਼ਾਹ ਜੀ ਕਹਿੰਦੇ ਸੱਚੇ ਵਾਹਿਗੁਰੂ ਦੇ ਚਰਨਾਂ ਨੂੰ ਸੇਵਨਾ ਕਰੋ, ਤੁਹਾਡੇ ਹਿਰਦੇ ਵਿੱਚੋਂ ਅਗਿਆਨਤਾ ਦਾ ਭਰਮ ਅਤੇ ਸੱਤ ਪ੍ਰਕਾਰ ਦਾ ਡਰ ਖਤਮ ਹੋ ਜਾਵੇਗਾ।
ਦਿਲ ਸੰਤ ਸਦਾ ਮਨ ਮਾਂਜੀਐ ਭਾਈ ਹਰ ਕੇ ਨਾਮ ਨਿਵਾਸ।
ਸਿੱਖਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਮਨ ਵਿੱਚ ਨਾਮ ਕਿਵੇਂ ਟਿਕੇ? ਨਾਮ ਨਹੀਂ ਟਿਕਦਾ, ਨਾਮ ਜਪਦੇ ਆ ਮਨ ਕਿਧਰੇ ਦਾ ਕਿਧਰੇ ਭੱਜ ਜਾਂਦਾ ਏ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਜਿੱਥੇ ਸੰਤ ਮਹਾਂਪੁਰਖ ਬੈਠੇ ਹੋਣ ਉਹ ਸਭਾ ਵਿੱਚ ਜਾਓ, ਸੰਤਾਂ ਦੀ ਸਭਾ ਵਿੱਚ ਜਾ ਕਰਕੇ ਮਨ ਨੂੰ ਲੋਭ ਦੀ ਵਾਸ਼ਨਾ ਦੀ ਮੈਲ ਲੱਗੀ ਹੈ, ਪ੍ਰੇਮ ਦਾ ਜਲ ਪਾ ਕਰਕੇ ਵਿਚਾਰ ਚਰਚਾ ਦਾ ਕੂਚਣਾ ਲੈ ਕਰਕੇ ਇਹ ਮਨ ਤੇ ਮੈਲ ਲਾਉਣਾ ਕਰੋ। ਜਦੋਂ ਤੁਹਾਡਾ ਮਨ ਮਾਂਜਿਆ ਗਿਆ ਨਾ, ਫਿਰ ਤੁਹਾਡੇ ਹਿਰਦੇ ਵਿੱਚ ਵਾਹਿਗੁਰੂ ਦੇ ਨਾਮ ਦਾ ਵਾਸਾ ਹੋ ਜਾਵੇਗਾ।
ਮਿਟੇ ਅੰਧੇਰਾ ਅਗਿਆਨਤਾ ਭਾਈ ਕਮਲ ਹੋਵੇ ਪਰਗਾਸ।
ਤੁਹਾਡੇ ਹਿਰਦੇ ਵਿੱਚੋਂ ਅਗਿਆਨਤਾ ਦਾ ਅੰਧੇਰਾ ਮਿਟ ਜਾਵੇਗਾ, ਗਿਆਨ ਦਾ ਕਵਲ ਫੁੱਲ ਪ੍ਰਗਾਸ ਮੈਨੇ ਖਿੜ ਜਾਵੇਗਾ, ਗਿਆਨ ਦਾ ਕੌਲ ਤੁਹਾਡੇ ਹਿਰਦੇ ਵਿੱਚ ਖਿੜ ਜਾਵੇਗਾ, ਅਗਿਆਨਤਾ ਦਾ ਅੰਧੇਰਾ ਮਿਟ ਜਾਵੇਗਾ।
ਗੁਰ ਬਚਨੀ ਸੁਖ ਉਪਜੈ ਭਾਈ ਸਭ ਫਲ ਸਤਿਗੁਰ ਪਾਸ।
ਹਾਂ, ਗੁਰੂ ਦੇ ਉਪਦੇਸ਼ ਦੁਆਰਾ ਤੁਹਾਨੂੰ ਸਾਰੇ ਸੁਖ ਬਲਕਿ ਬ੍ਰਹਮਾ ਆਨੰਦ ਦਾ ਸੁਖ ਤੁਹਾਡੇ ਮਨ ਵਿੱਚ ਪੈਦਾ ਹੋ ਜਾਵੇਗਾ, ਕਿਉਂਕਿ ਸਤਿਗੁਰਾਂ ਦੇ ਕੋਲ ਸਾਰੇ ਫਲ ਨੇ। ਗੁਰੂ ਖਾਲਸਾ ਜੀ ਜਿਹੋ ਜਿਹੇ ਫਲ ਦੀ ਕੋਈ ਇੱਛਾ ਕਰਦਾ ਹੈ ਸਤਿਗੁਰੂ ਜੀ ਉਹੋ ਜਿਹਾ ਫਲ ਝੋਲੀ ਵਿੱਚ ਪਾ ਦਿੰਦੇ ਨੇ। ਇਸ ਲਈ ਗੁਰੂ ਦੇ ਸਿੱਖੋ, ਪੂਰੇ ਸਤਿਗੁਰੂ ਦਾ ਓਟ ਤੇ ਆਸਰਾ ਲੈਣਾ ਕਰੋ।
ਤੇਰਾ ਤੇਰਾ ਛੋਡੀਐ ਭਾਈ ਹੋਈਐ ਸਭ ਕੀ ਧੂਰ।
ਸੰਸਾਰ ਦੇ ਵਿੱਚ ਮੇਲ ਤੇਰ ਵਿੱਚ ਆਪਾਂ ਬੜੇ ਹੋਏ ਹਾਂ, ਇਹ ਚੀਜ਼ ਮੇਰੀ ਹੈ ਇਹ ਤੇਰੀ ਹੈ। ਸਤਿਗੁਰੂ ਜੀ ਕਹਿੰਦੇ ਨੇ ਮੇਰਾ ਤੇਰਾ ਛੱਡ ਦੇ ਭਾਈ, ਸਾਰਿਆਂ ਦੇ ਚਰਨਾਂ ਦੀ ਧੂੜ ਹੋ ਜਾ, ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣੂਕਾ ਪਵਾਓ ਹਮਾਰੇ ਪਾਸ। ਗੁਰੂ ਜੀ ਕਹਿੰਦਾ ਮੈਂ ਬਾਹਾਂ ਖੋਲ ਕੇ ਪਸਾਰ ਕੇ ਤੈਨੂੰ ਉਡੀਕਦਾ ਪਿਆ ਏ, ਸਾਰਿਆਂ ਦੇ ਚਰਨਾਂ ਦੀ ਧੂੜ ਹੋ। ਇਸਨੇ ਲਿਖਿਆ ਏ ਮਿਟਾ ਦੇ ਆਪਣੀ ਹਸਤੀ ਕੋ ਅਗਰ ਕਛ ਮਰਾਤ ਬਾ ਚਾਹੀਏ, ਦਾਣਾ ਖਾਕ ਮੇ ਮਿਲ ਕਰ ਗੁਲੇ ਗੁਲਜ਼ਾਰ ਹੁੰਦਾ ਹੈ। ਇੱਕ ਗੁਰੂ ਖਾਲਸਾ ਜੀ ਕਣਕ ਦੇ ਦਾਣੇ ਨੂੰ ਸੋਨੇ ਦੀ ਡੱਬੀ 'ਚ ਪਾ ਕੇ ਰੱਖੋਗੇ ਨਾ, ਕਦੀ ਉਹਨੇ ਗੁਰੂ ਖਾਲਸਾ ਜੀ ਫਸਲ ਦੀ ਫੁਲਵਾੜੀ ਨਹੀਂ ਜੇ ਬਣਨਾ, ਉਹਨੂੰ ਮਿੱਟੀ ਵਿੱਚ ਦਫਨਾਓਗੇ ਤਾਂ ਹੀ ਫਸਲ ਦੀ ਫੁਲਵਾੜੀ ਬਣੇਗਾ। ਇਸੇ ਤਰ੍ਹਾਂ ਗੁਰੂ ਖਾਲਸਾ ਜੀ ਆਪਣੇ ਆਪ ਨੂੰ ਸੋਨੇ ਦੇ ਮੰਦਰਾਂ ਵਿੱਚ ਰੱਖ ਕਰਕੇ ਕਦੇ ਗੁਰੂ ਖਾਲਸਾ ਜੀ ਗੁਰੂ ਦੇ ਚਰਨਾਂ ਵਿੱਚ ਗੁਰੂ ਦੀ ਪ੍ਰਾਪਤੀ ਨਹੀਂ ਜੀ ਹੋਣੀ, ਜੇ ਗੁਰ ਸੰਗਤ ਦੀ ਧੂੜ ਦੇ ਵਿੱਚ ਹੀ ਗੁਰੂ ਖਾਲਸਾ ਜੀ ਆਪਣੇ ਆਪ ਨੂੰ ਲੈ ਜਾਓਗੇ, ਫਿਰ ਹੀ ਗੁਰੂ ਚਰਨਾਂ ਦੇ ਨਾਲ ਪ੍ਰੇਮ ਤੇ ਪਿਆਰ ਤੁਹਾਡੇ ਮਨ ਵਿੱਚ ਉਤਪੰਨ ਹੋਵੇਗਾ। ਭਾਈ ਗੁਰਦਾਸ ਸਾਹਿਬ ਨੇ ਲਿਖਿਆ ਤੱਪੜ ਝਾੜ ਜਨ ਧੂੜੀ ਨਹਾਇਆ, ਜਿੱਥੇ ਗੁਰਸੰਗਤ ਬੈਠਦੀ ਹੈ ਨਾ ਉਹਨਾਂ ਦਰਿਆ ਨੂੰ ਝਾੜ, ਇਹ ਧੂੜੀ ਦਾ ਇਸ਼ਨਾਨ ਹੈ। ਇਸ ਲਈ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਸਾਰਿਆਂ ਦੇ ਚਰਨਾਂ ਦੀ ਧੂੜ ਹੋ, ਭਾਈ ਮੇਲ ਤੇਰ ਨੂੰ ਛੱਡ ਦੇਣਾ ਕਾਰੇ।
ਘਟ ਬ੍ਰਹਮ ਪਸਾਰਿਆ ਭਾਈ ਪੇਖਾ ਸੁਣੈ ਹਜੂਰ।
ਜਦੋਂ ਤੂੰ ਆਪਣੇ ਆਪ ਨੂੰ ਧੂੜੀ ਵਿੱਚ ਲਿਜਾ ਕਰਕੇ ਲੱਤ ਪੱਤ ਕਰ ਦਿੱਤਾ, ਘੱਟ ਘੱਟ ਦੇ ਵਿੱਚ ਜੋ ਵਾਹਿਗੁਰੂ ਅਕਾਲ ਪੁਰਖ ਨੇ ਬ੍ਰਹਮ ਨਾਮ ਵਿਆਪਕਤਾ ਆਪਣੀ ਪਸਾਰੀ ਹੋਈ ਹੈ, ਉਹ ਵਿਆਪਕਤਾ ਨੂੰ ਤੂੰ ਵੇਖੇਗਾ ਵੀ, ਤੂੰ ਸੁਣੇਗਾ ਵੀ, ਅਤੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੂੰ ਤੂੰ ਆਪਣੇ ਹਜ਼ੂਰ ਅੰਗ ਸੰਗ ਜਾਣੇਗਾ।
ਦਿਲ ਵਿਸਰੈ ਪਾਰ ਗਮ ਪਾਈ, ਇੱਕ ਦਿਲ ਮਰੀਐ ਝੂਰ।
ਧੂੜੀ ਵਿੱਚ ਤੂੰ ਲੱਤ ਪੱਤ ਹੋ ਗਿਆ ਨਾ, ਗੁਰਸੰਗਤ ਦੀ ਧੂੜੀ ਵਿੱਚ ਨਹਾ ਲਿਆ, ਫਿਰ ਤੇਰਾ ਇੰਨਾ ਪਿਆਰ ਗੁਰੂ ਨਾਲ ਜੁੜ ਜਾਵੇਗਾ, ਇੰਨਾ ਪਿਆਰ ਵਾਹਿਗੁਰੂ ਦੇ ਨਾਲ ਜੁੜ ਜਾਵੇਗਾ, ਜਿਸ ਦਿਨ ਤੈਨੂੰ ਵਾਹਿਗੁਰੂ ਚੇਤੇ ਭੁੱਲ ਗਿਆ ਨਾ, ਸਮਝੇਗਾ ਵੀ ਮੈਂ ਮਰਦਾ ਜਾਣਾ ਹੈ, ਮੈਂ ਝੂਰਾਂ ਦੇ ਝੂੜਿਆਂ ਦੇ ਵਿੱਚ ਝੂੜਦਾ ਪਿਆ ਹਾਂ। ਗੁਰੂ ਖਾਲਸਾ ਜੀ ਰਹਿ ਰਾਸ ਵਿੱਚ ਬਚਨ ਪੜ੍ਹਦੇ ਹਾਂ, ਆਖਾਂ ਜੀਵਾਂ ਵਿਸਰੇ ਮਰ ਜਾਓ, ਇਹ ਅਵਸਥਾ ਉਦਣ ਪ੍ਰਾਪਤ ਹੋਵੇਗੀ ਜਦੋਂ ਧੂੜੀ ਦਾ ਇਸ਼ਨਾਨ ਹੋਇਆ, ਗੁਰ ਚਰਨਾਂ ਦਾ ਪਿਆਰ ਲੱਗਾ, ਜਿੱਦਣ ਵਾਹਿਗੁਰੂ ਦਾ ਨਾਮ ਭੁੱਲਿਆ, ਉਦਣ ਤੂੰ ਸਮਝੇਗਾ ਅੱਜ ਮੈਂ ਵਿਕਾਰਾਂ ਦੇ ਝੂੜਿਆਂ ਦੇ ਵਿੱਚ ਆਪਣੇ ਆਪ ਨੂੰ ਝੂੜਦਾ ਪਿਆ ਹਾਂ, ਅੱਜ ਮੈਂ ਵਿਕਾਰਾਂ ਵਿੱਚ ਮਰਦਾ ਜਾਂਦਾ ਹਾਂ। ਭਾਈ ਆਨੰਦ ਲਾਲ ਕਹਿੰਦੇ, ਦਰ ਆਜ਼ਮਾ ਕੇ ਮੇ ਆਈ ਜਾਗ ਮੇ ਮੀਰਮ, ਬਗੈਰ ਜਾਗੇ ਤੇ ਜੀ ਜੀਸਤਨ ਕੇ ਸੂਦ ਮਰਾ। ਕਲਗੀਧਰ, ਜਿੱਦਣ ਤੇਰੀ ਯਾਦ ਨਹੀਂ ਨਾ ਆਉਂਦੀ, ਉਦਣ ਆਨੰਦ ਲਾਲ ਮਰਦਾ ਜਾਂਦਾ ਈ। ਜੇ ਤੇਰੀ ਯਾਦ ਨਹੀਂ ਤਾਂ ਮੈਂ ਇਹੋ ਜਿਹੀ ਜੀਵਨ ਤੇ ਲੈਣਾ ਕੀ ਹੈ, ਇਹ ਅਵਸਥਾ ਬਣ ਜਾਂਦੀ ਹੈ।
ਹਰਿਲ ਕਰਾਵਲ ਸਮਰੱਥ ਭਾਈ, ਸਰਗ ਕਲਾ ਭਰ ਪੂਰ।
ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਸੰਸਾਰ ਦੇ ਹਰੇਕ ਕਾਰਜ ਨੂੰ ਕਰਨ ਵਿੱਚ ਸਮਰੱਥ ਹੈ, ਸਾਰੀਆਂ ਸ਼ਕਤੀਆਂ ਦੇ ਸੰਪੰਨ, ਉਹ ਭਰਪੂਰ ਲਵਾ ਲਵ ਭਰਿਆ ਹੋਇਆ ਹੈ ਸਾਰੀਆਂ ਸ਼ਕਤੀਆਂ ਦੁਆਰਾ।
ਪ੍ਰੇਮ ਪਦਾਰਥ ਨਾਮ ਹੈ ਭਾਈ, ਮਾਇਆ ਮੋਹ ਵਿਨਾਸ਼।
ਉਹਨਾਂ ਨੇ ਬੇਨਤੀ ਕੀਤੀ ਵੀ ਪ੍ਰੇਮ ਪਦਾਰਥ ਪ੍ਰਾਪਤ ਕਿਵੇਂ ਹੋਵੇ, ਅਕਾਲ ਪੁਰਖ ਨਾਲ ਪ੍ਰੇਮ ਕਿਵੇਂ ਲੱਗੇ। ਤਾਂ ਗੁਰੂ ਗਰੀਬ ਨਿਵਾਜ ਕਹਿੰਦੇ ਨੇ, ਵਾਹਿਗੁਰੂ ਅਕਾਲ ਪੁਰਖ ਪਰਮੇਸ਼ਵਰ ਦਾ ਨਾਮ ਜਪਣ ਦੇ ਨਾਲ ਪ੍ਰੇਮ ਪਦਾਰਥ ਦੀ ਪ੍ਰਾਪਤੀ ਹੁੰਦੀ ਹੈ ਅਤੇ ਮਾਇਆ ਦਾ ਮੋਹ ਵਿਨਸ ਜਾਂਦਾ ਹੈ।
ਇਸ ਭਾਵੈ ਤਾਂ ਮੇਲ ਲਏ ਭਾਈ, ਹਿਰਦੈ ਨਾਮ ਨਿਵਾਸ।
ਹਾਂ, ਜਿਹੜਾ ਵਾਹਿਗੁਰੂ ਨੂੰ ਭਾਵੇ, ਵਾਹਿਗੁਰੂ ਉਹਨੂੰ ਆਪਣੇ ਨਾਲ ਮੇਲ ਲੈਂਦੇ ਨੇ ਅਤੇ ਹਿਰਦੇ ਵਿੱਚ ਨਾਮ ਦਾ ਵਾਸਾ ਕਰਵਾ ਦਿੰਦੇ ਨੇ।
ਗੁਰਮੁਖ ਕਮਲ ਪ੍ਰਗਾਸੀ ਹੈ ਭਾਈ, ਹਿਰਦੈ ਹੋਵੇ ਪ੍ਰਗਾਸ।
ਗੁਰਮੁਖਾਂ ਦੇ ਹਿਰਦੇ ਵਿੱਚ ਗਿਆਨ ਦਾ ਕੌਲ ਖਿੜ ਜਾਂਦਾ ਹੈ ਅਤੇ ਹਿਰਦੇ ਵਿੱਚ ਪ੍ਰਗਾਸ ਹੋ ਜਾਂਦਾ ਹੈ ਗਿਆਨ ਦਾ।
ਪ੍ਰਗਟ ਭਇਆ ਪ੍ਰਤਾਪ ਪ੍ਰਭ ਭਾਈ, ਮੌਲਿਆ ਧਰਤੀ ਆਕਾਸ਼।
ਜਿਵੇਂ ਹਿਰਦੇ ਵਿੱਚ ਨਾਮ ਵਸ ਜਾਵੇ ਨਾ, ਉਹਦਾ ਸੰਸਾਰ ਵਿੱਚ ਪ੍ਰਤਾਪ ਪ੍ਰਗਟ ਹੋ ਜਾਂਦਾ ਹੈ। ਉਹ ਧਰਤੀ ਤੇ ਜਾਵੇ ਜਾਂ ਅਸਮਾਨ ਤੇ ਜਾਵੇ, ਧਰਤੀ ਚਾਰੀ ਅਸਮਾਨ ਚਾਰੀ ਲੋਕ ਉਹਦੇ ਤੇ ਮੋਹਿਤ ਹੋ ਜਾਂਦੇ ਨੇ, ਉਹਦੇ ਪਿੱਛੇ ਲੱਗ ਤੁਰਦੇ ਹਨ।
ਪੂਰੇ ਸੰਤੋਖਿਆ ਭਾਈ, ਇਹ ਨਿਸ ਲਾਗਾ ਭਾਉ।
ਉਹਨਾਂ ਨੂੰ ਪੂਰੇ ਗੁਰੂ ਨੇ ਸੰਤੋਖ ਬਖਸ਼ਿਆ ਹੈ, ਉਹਨਾਂ ਦੇ ਮਨ ਨੂੰ ਪ੍ਰੇਮ ਪਦਾਰਥ ਲੱਗ ਜਾਂਦਾ ਹੈ।
ਰਸਨਾ ਰਾਮ ਰਵੇ ਸਦਾ ਭਾਈ, ਸਾਚਾ ਸਾਧ ਸੁਆਓ।
ਰਸਨਾ ਨਾਲ ਸਦਾ ਹੀ ਨਾਮ ਜਪਦੇ ਨੇ, ਉਹਨਾਂ ਦੀ ਜ਼ਿੰਦਗੀ ਦਾ ਸੁਆਓ ਪ੍ਰਯੋਜਨ ਬਣਦਾ ਹੈ, ਨਾਮ ਰਸ ਦਾ ਸਵਾਦ, ਸੱਚੇ ਦਾ ਨਾਮ ਜਪ ਕੇ ਉਹਦਾ ਸਾਧ ਆਸਾਨੀ ਲੈਣਾ ਹੈ।
ਲਹਿਰਨੀ ਸੁਣ ਸੁਣ ਜੀਵਿਆ ਭਾਈ, ਨਹੀਂ ਚੱਲ ਪਾਇਆ ਥਾਓ।
ਲਹਿਰਨੀ ਕੰਨਾਂ ਨਾਲ ਸੁਣ ਸੁਣ ਕੇ ਉਹ ਜਿਉਂਦੇ ਨੇ ਅਤੇ ਤੁਰਿਆ ਅਵਸਥਾ ਜੋ ਅਚਲ ਅਵਸਥਾ ਹੈ, ਉਸ ਅਵਸਥਾ ਵਿੱਚ ਥਾਂ ਪਾਉਂਦੇ ਹਨ।
ਇਸ ਪ੍ਰਤੀਤ ਨਾ ਆਵਈ ਭਾਈ, ਸੋ ਜੀਅੜਾ ਜਲ ਜਾਓ।
ਗੁਰੂ ਦੇ ਉਪਦੇਸ਼ ਤੇ ਭਰੋਸਾ ਨਹੀਂ, ਉਹ ਵਿਕਾਰਾਂ ਵਿੱਚ ਸੜ ਜਾਂਦਾ ਹੈ, ਉਹਦਾ ਮਨ ਸੜਦਾ ਤੇ ਬਲਦਾ ਰਹਿੰਦਾ ਹੈ।
ਉਹ ਗੁਣ ਮੇਰੇ ਸਾਹਿਬ ਭਾਈ, ਹੋ ਤਿਸਕੇ ਬਲ ਜਾਓ।
ਹਾਂ, ਕਹਿੰਦੇ ਮੇਰੇ ਸਾਹਿਬ ਗੁਰੂ ਨਾਨਕ ਸਾਹਿਬ ਵਿੱਚ ਬੜੇ ਗੁਣ ਨੇ, ਬੜੀਆਂ ਬਖਸ਼ਿਸ਼ਾਂ ਕਰਦੇ ਨੇ ਗੁਰੂ ਨਾਨਕ ਸਾਹਿਬ। ਗੁਰੂ ਅਰਜਨ ਸਾਹਿਬ ਕਹਿੰਦੇ, ਐਸੇ ਸਤਿਗੁਰਾਂ ਤੋਂ ਮੈਂ ਬਲਹਾਰੇ ਜਾਂਦਾ ਹਾਂ।
ਉਹ ਨਿਰਗੁਣੀ ਆਰੇ ਪਾਲਦਾ ਭਾਈ, ਦੇ ਨਿਥਾਵੇ ਥਾਓ।
ਉਹ ਨਿਥਾਵਿਆਂ ਨੂੰ ਥਾਂ ਦਿੰਦਾ ਹੈ ਤੇ ਨਿਗੁਣਿਆਂ ਨੂੰ ਵੀ ਉਹ ਪਾਲਦਾ ਹੈ, ਰੋਜੀ ਰੋਟੀ ਦੇ ਕੇ ਨਿਹਾਲ ਕਰਦਾ ਹੈ ਭਾਈ।
ਸੰਬਾਹੇ ਸਾਸ ਸਾਸ ਭਾਈ, ਗੂੜਾ ਜਾ ਕਾ ਨਾਉ।
ਹਾਂ, ਜਿਸ ਦਾ ਨਾਮ ਬੜਾ ਗੂੜਾ ਉੱਜਲ ਹੈ, ਪ੍ਰਸਿੱਧ ਹੈ, ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਸਾਸ ਸਾਸ ਹਰੇਕ ਬੰਦੇ ਨੂੰ ਹਰੇਕ ਜੀਵ ਨੂੰ ਰਿਜਕ ਸੰਭਾਹੇ ਨਾਮ ਪਹੁੰਚਾਉਂਦਾ ਹੈ।
ਫਿਰ ਸਾਚਾ ਭੇਟੀਏ ਭਾਈ ਪੂਰਾ ਕਿਸ ਕਰਮਾਓ,
ਸਤਿਗੁਰੂ ਮਿਲ ਜਾਵੇ ਉਹਦਾ ਕਰਮ ਪੂਰਾ ਹੋ ਜਾਂਦਾ ਹੈ, ਉਹਦੇ ਉੱਪਰ ਪੂਰੀ ਕਿਰਪਾ ਹੋ ਜਾਂਦੀ ਹੈ।
ਇਸ ਦਿਨ ਘੜੀ ਨਾ ਜੀਵੀਏ ਭਾਈ ਸਰਬ ਕਲਾ ਭਰਪੂਰ,
ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਤੋਂ ਬਿਨਾਂ ਘੜੀ ਨਹੀਂ ਜੀਆ ਜਾਂਦਾ, ਜਿਨ੍ਹਾਂ ਉੱਪਰ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਉਹ ਭਰਪੂਰ ਲਭਾ ਲਭ ਵਾਹਿਗੁਰੂ ਅਕਾਲ ਪੁਰਖ ਨੂੰ ਜਾਣਦੇ ਨੇ ਵੀ ਉਹ ਸ਼ਕਤੀਆਂ ਨਾਲ ਭਰਿਆ ਹੈ।
ਸਾਸ ਗਿਰਾਸ ਨਾ ਵਿਸਰੇ ਭਾਈ ਦੇਖੋ ਸਦਾ ਹਜੂਰ,
ਸਾਸ ਸਾਹ ਲੈਂਦਿਆਂ ਦਰਾਸ ਰੋਟੀ ਖਾਂਦਿਆਂ ਉਹਨਾਂ ਨੂੰ ਵਾਹਿਗੁਰੂ ਵਿਸਰਦਾ ਨਹੀਂ, ਉਹ ਆਪਣੇ ਹਜੂਰ ਨੇੜੇ ਹੀ ਵਾਹਿਗੁਰੂ ਨੂੰ ਪੇਖੋ ਵੇਖਦੇ ਹਨ।
ਸਾਧੂ ਸੰਗ ਮਿਲਾਇਆ ਭਾਈ ਸਰਬ ਰਹਿਆ ਭਰਪੂਰ,
ਸਾਧੂਆਂ ਦੀ ਸੰਗਤ ਕਰਵਾ ਕੇ ਸਤਿਗੁਰੂ ਜੀ ਉਹ ਵਾਹਿਗੁਰੂ ਨੂੰ ਮਿਲਾ ਦਿੰਦੇ ਨੇ, ਜਿਹੜਾ ਵਾਹਿਗੁਰੂ ਸਾਰੇ ਥਾਵਾਂ ਤੇ ਲਭਾ ਲਭ ਭਰਪੂਰ ਹੋ ਰਿਹਾ ਹੈ।
ਨਾ ਪ੍ਰੀਤ ਨਾ ਲੱਗੀ ਆ ਭਾਈ ਸੇ ਨਿਤ ਨਿਤ ਮਰਦੇ ਝੂਰ,
ਹਾਂ ਵਿਕਾਰਾਂ ਦੀ ਝੋਰਿਆਂ ਵਿੱਚ ਝੂਰ ਝੂਰ ਕੇ ਮਰਦੇ ਨੇ ਜਿਨ੍ਹਾਂ ਦੀ ਪ੍ਰੀਤੀ ਗੁਰ ਚਰਨਾਂ ਨਾਲ ਨਹੀਂ ਲੱਗੀ।
ਚੱਲਾਏ ਤੇਰਾ ਭਾਈ ਭਾਉ ਜਲ ਦੁੱਖ ਸੰਸਾਰ,
ਸਤਿਗੁਰੂ ਜੀ ਪੱਲੇ ਨਾਲ ਲਾ ਕਰਕੇ ਤਾਰ ਦਿੰਦੇ ਨੇ ਇਹ ਭੌਜਲ ਦੁੱਖਾਂ ਰੂਪੀ ਸੰਸਾਰ ਵਿੱਚੋਂ।
ਕਰ ਕਿਰਪਾ ਨਜ਼ਰ ਨਿਹਾਲਿਆ ਭਾਈ ਕੀ ਤੋਨ ਅੰਗ ਅਪਾਰ,
ਵੱਲ ਅਕਾਲ ਪੁਰਖ ਪਰਮੇਸ਼ਰ ਭਾਵ ਗੁਰੂ ਨਾਨਕ ਦੇਵ ਜੀ, ਕਿਉਂਕਿ ਅਕਾਲ ਪੁਰਖ ਰੂਪ ਹੀ ਹਨ ਜਿਹਦੇ ਵੱਲ ਸਤਿਗੁਰੂ ਜੀ ਕਿਰਪਾ ਭਰੀ ਨਿਗਾਹ ਨਾਲ ਤੱਕ ਦਿੰਦੇ ਨੇ, ਉਹਦਾ ਪੱਖ ਅਕਾਲ ਪੁਰਖ ਪਰਮੇਸ਼ਰ ਜੀ ਸਮਝੋ ਆਪ ਕਰਦੇ ਪਏ ਹਨ।
ਤਨ ਸੀਤਲ ਹੋਇਆ ਭਾਈ ਭੋਜਨ ਨਾਮ ਆਧਾਰ,
ਹਾਂ ਜਿਹਨਾਂ ਉੱਪਰ ਗੁਰੂ ਦੀ ਕਿਰਪਾ ਹੋਵੇ ਉਹਨਾਂ ਦਾ ਮਨ ਤਨ ਠੰਡਾ ਹੋ ਜਾਂਦਾ ਹੈ ਅਤੇ ਉਹਨਾਂ ਦਾ ਆਸਰਾ ਨਾਮ ਭੋਜਨ ਬਣ ਜਾਂਦਾ ਹੈ।
ਨਾਨਕ ਤਿਸ ਸਰਣਾਗਤੀ ਭਾਈ ਜੇ ਕਿਲ ਬਿਖ ਕਾਟ ਨਿਹਾਰ,
ਨਾਨਕ ਸਾਹਿਬ ਜੀ ਦੇ ਨਾਮ ਦੀ ਮੋਹਰ ਲਾ ਕੇ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਮੈਂ ਐਸੇ ਸਤਿਗੁਰਾਂ ਦੀ ਸ਼ਰਨ ਵਿੱਚ ਹਾਂ ਜਿਹੜੇ ਪਾਪਾਂ ਨੂੰ ਕੱਟਣ ਵਾਲੇ ਨੇ। ਸੋ ਗੁਰੂ ਖਾਲਸਾ ਜੀ ਲਮੇਰਾ ਮੁਖਵਾਕ ਹੋਣੇ ਕਰਕੇ ਸੰਖੇਪ ਰੂਪ ਵਿੱਚ ਹੀ ਅਰਥਾਂ ਦੀਆਂ ਬੇਨਤੀਆਂ ਕੀਤੀਆਂ ਹਨ। ਮਿਸਲ ਸ਼ਹੀਦਾਂ ਕਰਨਾ ਦਲ ਦੇ 5ਵੇਂ ਜਥੇਦਾਰ ਸਿੰਘ ਸਾਹਿਬ ਜਥੇਦਾਰ ਬਾਬਾ ਗੁਰਜਨ ਸਿੰਘ ਜੀ ਉਹਨਾਂ ਵੱਲੋਂ ਸਿੰਘ ਸਾਹਿਬ ਜੀ ਦਾ ਅਤੇ ਪ੍ਰਬੰਧਕ ਕਮੇਟੀ ਦਾ ਮੈਂ ਰੋਮ ਰੋਮ ਕਰਕੇ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮਿਸਲ ਸ਼ਹੀਦਾਂ ਕਰਨਾ ਦਲ ਦੀ ਹਾਜ਼ਰੀ ਸੱਚੇ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਉੱਪਰ ਲਗਾਈ ਹੈ। ਸੋ ਗੁਰੂ ਖਾਲਸਾ ਜੀ ਸੱਚੇ ਪਾਤਸ਼ਾਹ ਜੀ ਦੇ ਪਾਵਨ ਮੁਖਵਾਕ ਦੀ ਕਥਾ ਕਰਦਿਆਂ ਹੋਇਆਂ ਇੱਕ ਨੀ ਬੇਅੰਤ ਭੁੱਲਾਂ ਹੋਈਆਂ ਹਨ, ਆਪ ਸੰਗਤਾਂ ਬਖਸ਼ਣੇ ਯੋਗ ਕਿਰਪਾ ਕਰਕੇ ਬਖਸ਼ ਲੈਣਾ, ਅੱਗੇ ਵਾਸਤੇ ਸਮਤ ਬਖਸ਼ਣੀ ਜੀ।
ਮਨ ਤਨ ਸੀਤਲ ਹੋਇਆ ਭਾਈ ਭੋਜਨ ਨਾਮ ਆਧਾਰ, ਨਾਨਕ ਤਿਸ ਸਰਣਾਗਤੀ ਭਾਈ ਜੇ ਕਿਲ ਵਿਖ ਕਾਟਨਹਾਰ।